पंकज बंदन पाद पंकज बंदन सिमरंगत दुख अमरदास गुर हृदय त्यावो गुर हृदय त्यावो श्री गुरु रामदास गुण गावो गुरु अर्जन विघ्न के नाशक विघ्न के
नाशक
हरे गोविंद शुभ मत पर
काशक
हर राय नमो कर जोरी नमो
कर जोरी
श्री हर कृष्ण मना बहोरी तेग बहादुर परम कृपाला जी
परम कृपाला
श्री गुरु गोविंद सिंह
विशाला
तारों तारा पारे पुन
पुन शीसा जी पुन पुन शीसा
बंदों बारे बारे जगदी जिसमें है अमृत ज्ञान है माणिक भगत वैराग गुरु ग्रंथ साहिब
उदत बंदों करे अनुराग
कहां बुद्ध प्रभ तुच्छ हमारी वर्ण सक मेहमान जो त्योहारी हम ना सकत कर सिफत तुम्हारी आप ले हो तुम कथा
सुधारी
हम ना सकत कर सिफत तुम्हारी आप ले हो
तुम कथा सुधारी सतनाम श्री वाहि गुरु साहिब जीयो दोहरा मोहम्मद शाह जब मर गयो दिल्ली पर गयो रोल रहो नजीब है खान ओ मुगल गाज दी बोल
वाहिगुरु जी का खालसा वाहिगुरु जी की फतेह महाराज जी साजी नवाजी होई गुरु रूप साध संगत जी आप जी गुरु घर दे विच संध्या दे दीवाना च हाजरी भर के गुरु महाराज श्री गुरु ग्रंथ साहिब जी के दर्शन कर रहे हो दर्शन परसे गुरु का जन्म मरण दुख जाए गुरु ग्रंथ साहिब के दर्शनों नाल करोड़ों जन्मों के पाप पुन्ना के रूप च बदल जाते हैं ऐसे दीन दयाल सतगुरु जी के चरणों च बैठे हो पाकरां वाले हो भाई खालसे पंथ का इतिहास भाई साहब भाई रतन सिंह जी शहीद ने जो शहीद भाई मताप सिंह जी के पोतरे सन भाई मताप सिंह जी के पुत्र राय सिंह के पुत्र रतन सिंह पंटू जिन्हां ने एक कथा लिखी है खालसे का अखी वेख्या हड्डी बीत्या इतिहास बजुर्गों तो सुन के यह लिखिया है इस तो वड्डा साडे कोल होर कोई इतिहास का सोमा भी नहीं है सरदार करम सिंह जी हिस्टोरियन कहिंदे सन कि मेरा जी करदा कि मैं रतन सिंह दे हाथ चुम लवां जिन्हां नाल उन्हां ने भाई पंथ प्रकाश लिखिया है क्योंकि जे पंथ प्रकाश ना लिखिया जांदा ते साडे कोल साडा इतिहास साडा विरसा होना ही नहीं सी और जे गुरप्रताप सूरज ग्रंथ ना लिखिया जांदा ते दस गुरु साहिबां दा इतिहास भी साडे कोल नहीं सी होना इन्हां दोवां ग्रंथां दी कथा पुरातन समय तो संप्रदावां विच टकसालां विच निहंगा सिंघां दे दलां विच ਗੁਰੂ ਘਰਾਂ ਵਿੱਚ ਡੇਰਿਆਂ ਵਿੱਚ ਹੁੰਦੀ ਆ ਰਹੀ ਹੈ। ਔਰ ਪਿਛਲੇ ਸਾਲ ਵੀ ਇਸ ਕਥਾ ਦਾ ਕੁਝ ਆਨੰਦ ਆਪਾਂ ਮਾਣਿਆ ਸੀ, ਰਹਿੰਦੇ ਭਾਗ ਨੂੰ ਐਤਕੀ ਵਿਚਾਰ ਰਹੇ ਹਾਂ। ਵੀਰ ਮਨੂ ਦਾ ਰਾਜ ਆ ਗਿਆ, ਸ਼ਾਹ ਨਵਾਜ ਮਾਰਿਆ ਗਿਆ ਤੇ ਦੀਵਾਨ ਕੌੜਾ ਮੱਲ ਜੀ ਮੀਰ ਮਨੂ ਦੇ ਸਮੇਂ ਦੀਵਾਨ ਬਣ ਗਏ। ਦੀਵਾਨ ਜੀ ਲੱਗਦੇ ਵਸ ਪੂਰਾ ਸਿੱਖਾਂ ਦਾ ਹੀ ਪੱਖ ਲੈਂਦੇ ਸਨ, ਕਿਉਂਕਿ ਉਹ ਗੁਰੂ ਘਰ ਦੇ ਸਹਿਜਧਾਰੀ ਗੁਰਸਿੱਖ ਸਨ, ਗੁਰਬਾਣੀ ਦੇ ਪ੍ਰੇਮੀ ਸਨ। ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਹੋਏ ਹਨ। ਮੀਰ ਮਨੂ ਨੇ ਪਹਿਲਾਂ ਸਿੱਖਾਂ ਨਾਲ ਬਹੁਤ ਸੁਲਾ ਰੱਖੀ ਹੈ, ਉਹ ਵੀ ਦੀਵਾਨ ਕੌੜਾ ਮੱਲ ਜੀ ਦੇ ਕਰਕੇ। ਜਿੰਨਾ ਚਿਰ ਕੌੜਾ ਮੱਲ ਜਿਉਂਦਾ ਰਿਹਾ ਮੀਰ ਮਨੂ ਨੂੰ ਉਹਨੇ ਸਿੰਘਾਂ ਦਾ ਬੁਰਾ ਨਹੀਂ ਕਰਨ ਦਿੱਤਾ। ਜਦੋਂ ਵੀ ਕੋਈ ਇਹੋ ਜਿਹੀ ਗੱਲ ਬਣਦੀ ਸੀ ਉਹ ਸਿੰਘਾਂ ਦੀ ਤੇ ਸਰਕਾਰ ਦੀ ਸੁਲਾਹ ਕਰਾ ਦਿੰਦਾ ਸੀ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰੀ ਹਿੰਦੁਸਤਾਨ ਤੇ ਚੜ ਆਇਆ। ਉਹਦਾ ਕਾਰਨ ਇਹ ਬਣਿਆ ਕਿ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਮੁਗਲ ਬਾਦਸ਼ਾਹ ਜੋ ਔਰੰਗਜ਼ੇਬ ਦਾ ਪੜਪੋਤਰਾ ਸੀ ਉਹ ਮਰ ਗਿਆ। ਔਰੰਗਜ਼ੇਬ ਦਾ ਇਹ ਪੜਪੋਤਰਾ ਮੁਹੰਮਦ ਸ਼ਾਹ ਰੰਗੀਲਾ ਕਹਿੰਦੇ ਬਈ ਬਹੁਤ ਨਸ਼ਈ ਐਬੀ ਬੰਦਾ ਸੀ, ਪਰ ਰਾਜ ਫਿਰ ਵੀ 35 ਸਾਲ ਹਿੰਦੁਸਤਾਨ ਤੇ ਕਰ ਗਿਆ। ਪਰ ਇਹਦੇ ਸਮੇਂ ਰਾਜ ਸੁੰਗੜਦਾ ਗਿਆ। ਪੰਜਾਬ 'ਚ ਸਿੱਖਾਂ ਨੇ, ਦੱਖਣ 'ਚ ਮਰਾਠਿਆਂ ਨੇ ਤੇ ਮਥੁਰਾ ਤੇ ਭਰਤਪੁਰ ਰਾਜਸਥਾਨ ਵਿੱਚ ਜੱਟਾਂ ਨੇ, ਸਤਨਾਮੀਆਂ ਨੇ ਬਗਾਵਤਾਂ ਕਰਕੇ ਮੁਲਕ ਨੂੰ ਤਬਾਹ ਕਰ ਦਿੱਤਾ, ਖੋਹ ਲਿਆ ਮੁਗਲਾਂ ਕੋਲੋਂ। ਉਸੇ ਸਮੇਂ ਹੀ ਅਬਦਾਲੀ ਦਾ ਦਾਅ ਲੱਗਿਆ। ਗੁਰੂ ਕਲਗੀਧਰ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਸਿੰਘਾਂ ਨੇ ਪੁੱਛਿਆ ਭਾਈ ਦਇਆ ਸਿੰਘ ਜੀ ਨੇ ਕਿ ਮਹਾਰਾਜ ਖਾਲਸਾ ਥੋੜ੍ਹਾ ਹੈ, ਐਡੀ ਵੱਡੀ ਮੁਗਲਾਂ ਦੀ ਬਾਦਸ਼ਾਹੀ ਨੂੰ ਕਿਵੇਂ ਹਿਲਾਏਗਾ? ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਾਬਲ ਤੇ ਕੁੱਤਾ ਮੰਗਵਾਊਂ, ਉਹਨ ਤੇ ਇਨਕਾ ਨਾਸ ਕਰਾਊਂ। ਅਸੀਂ ਕਾਬਲ ਹੀ ਕੁੱਤਾ ਮੰਗਵਾਵਾਂਗੇ, ਉਹ ਇਹਨਾਂ ਮੁਗਲਾਂ ਦੀ ਜੜ ਪੁੱਟੇਗਾ। ਇਸ਼ਾਰਾ ਅਹਿਮਦ ਸ਼ਾਹ ਅਬਦਾਲੀ ਵੱਲ ਸੀ। ਹੁਣ ਅਬਦਾਲੀ ਆ ਗਿਆ, ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਕੋਈ 45 ਸਾਲ ਬਾਅਦ ਇਹ ਘਟਨਾ ਵਾਪਰੀ ਹੈ। ਅਬਦਾਲੀ ਦਾ ਦੂਸਰਾ ਹਮਲਾ ਹੋਇਆ। ਅਬਦਾਲੀ ਬਹੁਤ ਭਾਰੀ ਫੌਜ ਲੈ ਕੇ ਆਇਆ, 1810 ਬਿਕਰਮੀ, 1753 ਈਸਵੀ ਨੂੰ। ਉਦੋਂ ਉਹਦੇ ਆਉਣ ਦਾ ਕਾਰਨ ਬਣਿਆ ਕਿ ਦਿੱਲੀ ਦਾ ਬਾਦਸ਼ਾਹ ਮਰ ਚੁੱਕਾ ਸੀ, 4 ਵਜ਼ੀਰ ਸਨ ਹਿੰਦੁਸਤਾਨ ਦੇ, ਚਾਰੇ ਹੀ ਨਿਮਕ ਹਰਾਮੀ ਹੋ ਕੇ ਬਾਦਸ਼ਾਹ ਤੋਂ ਤਖ਼ਤ ਸੰਭਾਲਣ ਦੀ ਥਾਂ 'ਤੇ ਆਪਣੇ ਆਪਣੇ ਹਿੱਸੇ ਮੱਲਣ ਲੱਗ ਪਏ। ਮਨਸੂਰ ਅਲੀ ਸੀ ਵਜ਼ੀਰ, ਉਹਨੇ ਪੂਰਬ ਦਾ ਹਿੱਸਾ ਲਖਨਊ ਰਾਜਧਾਨੀ ਬਣਾ ਕੇ ਬਿਹਾਰ, ਪਟਨੇ ਤੱਕ, ਬੰਗਾਲ ਤੱਕ ਦਾ ਸਾਰਾ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ। ਦੂਸਰਾ ਨਿਜ਼ਾਮ ਅਲੀ ਸੀ, ਉਸਨੇ ਦੱਖਣ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਜਿਹੜਾ ਨਜੀਬ ਦੌਲਾ ਸੀਗਾ, ਨਜੀਬ ਖਾਨ ਰੋਹੇਲਾ, ਉਹਨੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰਨ ਦੀ ਠਾਣੀ, ਮੈਂ ਬਾਦਸ਼ਾਹ ਬਣ ਜਾਵਾਂ, ਉਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦ ਲਿਆ। ਅਬਦਾਲੀ ਕਾਬਲ ਤੋਂ ਤੁਰਿਆ ਹੈ। ਇਹ ਸਾਧ ਸੰਗਤ ਜੀ ਗੱਲਾਂ ਵਾਰ ਵਾਰ ਤਾਂ ਦੱਸਣੀਆਂ ਪੈਂਦੀਆਂ ਨੇ ਵੀ ਸੁਣ ਕੇ ਵੀ ਯਾਦ ਨਹੀਂ ਰਹਿੰਦੀਆਂ, ਕਾਰਨ ਪਹਿਲੀ ਵਾਰ ਸੁਣਨ ਨੂੰ ਮਿਲਦੀਆਂ। ਕੁਦਰਤੀ ਇਤਿਹਾਸ ਦੀ ਜਾਂ ਕੋਈ ਵੀ ਚੀਜ਼ ਹੈ, ਤੁਸੀਂ ਉਹਨੂੰ ਜੇ ਵਾਰ ਵਾਰ ਸੁਣੋਗੇ ਤਾਂ ਦਿਮਾਗ ਵਿੱਚ ਬੈਠਦੀ ਹੈ। ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਉਹ ਵਾਰ ਵਾਰ ਪੜ੍ਹਨੀਆਂ ਪੈਂਦੀਆਂ, ਇਤਿਹਾਸ ਪੜ੍ਹਨਾ ਪੈਂਦਾ। ਪੰਥ ਪ੍ਰਕਾਸ਼ ਦਾ ਟੀਕਾ ਹੋ ਚੁੱਕਾ ਹੈ ਇੱਥੇ, ਬਾਬਾ ਜੀ ਦਾ, ਬਾਬਾ ਸੰਤਾ ਸਿੰਘ ਜੀ ਸਾਹਿਬ ਦਾ, ਉਹਨਾਂ ਦਾ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਵਾਰ ਵਾਰ ਪੜ੍ਹੋਗੇ ਤੁਹਾਨੂੰ ਇਹ ਚੀਜ਼ਾਂ ਦਿਮਾਗ 'ਚ ਰਹਿਣਗੀਆਂ, ਕਿਵੇਂ ਕਿਵੇਂ ਹਿੰਦੁਸਤਾਨ ਦੀ ਰਾਜਨੀਤੀ ਦਾ ਪੰਥ ਦੇ ਇਤਿਹਾਸ ਉੱਤੇ ਅਸਰ ਪਿਆ ਹੈ, ਕੀ ਹਾਲਾਤ ਬਣੇ ਹਨ। ਹੁਣ ਜਦੋਂ ਦਿੱਲੀ ਦਾ ਤਖ਼ਤ ਸੁੰਝਾ ਪਿਆ ਹੈ, ਅਬਦਾਲੀ ਚੜ੍ਹ ਪਿਆ ਉੱਧਰੋਂ, ਮੀਰ ਮਨੂ ਰਸਤੇ 'ਚ ਪੈਂਦਾ, ਲਾਹੌਰ ਵਿੱਚ ਬੈਠਾ। ਸਿੱਖਾਂ ਦਾ ਕੇਂਦਰ ਵੀ ਲਾਹੌਰ ਹੈ, ਇੱਥੇ ਉਸ ਹਾਲਾਤ ਦਾ ਅਸਰ ਜ਼ਰੂਰੀ ਪੈਣਾ ਸੀਗਾ। ਸਿੰਘਾਂ ਨੂੰ ਇਹਦਾ ਫਾਇਦਾ ਵੀ ਹੋਇਆ ਅਤੇ ਸ਼ਹੀਦੀਆਂ ਵੀ ਹੋਈਆਂ। ਉਹ ਕਥਾ ਪੰਥ ਪ੍ਰਕਾਸ਼ ਦਾ ਹਿੱਸਾ ਹੈ, ਭਾਈ ਰਤਨ ਸਿੰਘ ਜੀ ਲਿਖ ਰਹੇ, ਸੁਣੋ ਪਿਆਰ ਨਾਲ। ਆਖੋ ਸਤਨਾਮ, ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਮੁਹੰਮਦ ਸ਼ਾਹ ਜਬ ਮਰ ਗਯੋ ਦਿੱਲੀ ਪਰ ਗਯੋ ਰੋਲ।
ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ, ਦਿੱਲੀ ਚ ਰੌਲਾ ਪੈ ਗਿਆ ਵੀ ਬਾਦਸ਼ਾਹ ਕੌਣ ਬਣੇਗਾ।
ਰਹੋ ਨਜੀਬੈ ਖਾਨ ਓ ਮੁਗਲ ਗਾਜ ਦੀ ਬੋਲ।
ਨਜੀਬ ਖਾਨ ਤੇ ਗਾਜਦੀਨ, ਇਹ ਦੋ ਵਜ਼ੀਰਾਂ ਦਾ ਆਪਸ ਵਿਚ ਟਕਰਾਰ ਹੋ ਗਿਆ। ਗਾਜਦੀਨ ਭਰਟਿਆਂ ਦੀ ਮਦਦ ਚਾਹੁੰਦਾ ਸੀ, ਉਧਰੋਂ ਮਦਦ ਲੈਂਦਾ ਸੀ, ਉਹਨਾਂ ਦੀ ਸ਼ਹਿ ਤੇ ਗੱਲ ਕਰਦਾ ਸੀ ਗਾਜਦੀਨ, ਤੇ ਨਜੀਬ ਖਾਨ ਰੁਹੇਲਾ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਦਾ ਸੀ। ਹਾਂਜੀ,
ਚੌਪਈ ਰੁਹੇਲੇ ਨੇ ਪਠਾਨ ਮੰਗਾਇਆ।
ਰੁਹੇਲੇ ਨਜੀਬ ਖਾਨ ਰੁਹੇਲੇ ਨੇ ਪਠਾਨ ਅਹਿਮਦ ਸ਼ਾਹ ਅਬਦਾਲੀ ਨੂੰ, ਇਹ ਪਠਾਨ ਸੀਗਾ ਸਾਧ ਸਿੰਘ ਜੀ, ਯਾਦ ਰਹਿਣਾ ਰੱਖਣਾ ਕਿ ਮੁਗਲਾਂ ਦੀ ਤੇ ਪਠਾਣਾਂ ਦੀ ਲੜਾਈ ਚੱਲੀ ਆਈ ਹੈ, ਮੁਗਲ ਪਠਾਣਾ ਪਈ ਲੜਾਈ। ਗੁਰੂ ਨਾਨਕ ਸਾਹਿਬ ਤੋਂ ਵੀ 250-300 ਸਾਲ ਪਹਿਲਾਂ ਦਾ ਜੋ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ, ਉਹਦੇ ਵਿੱਚ ਵੀ ਮੁਗਲਾਂ ਪਠਾਣਾਂ ਦੀ ਲੜਾਈ ਆਉਂਦੀ ਰਹੀ। ਕਦੀ ਮੁਗਲਾਂ ਦਾ ਦਿੱਲੀ ਤੇ ਕਬਜ਼ਾ ਹੁੰਦਾ ਸੀ, ਕਦੀ ਪਠਾਣਾਂ ਦਾ। ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਉਦੋਂ ਪਠਾਣਾਂ ਦਾ ਰਾਜ ਸੀ। ਸਿਕੰਦਰ ਲੋਧੀ ਤੇ ਇਬਰਾਹਿਮ ਲੋਧੀ, ਇਹ ਬਾਦਸ਼ਾਹ ਪਠਾਣਾਂ ਦੇ ਹੋਏ। ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਦੌਲਤ ਖਾਨ ਲੋਧੀ ਨੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਸਿਕੰਦਰ ਲੋਧੀ ਨੇ ਮਰਵਾ ਦਿੱਤੇ ਨੇ, ਤੇ ਆਪ ਕਿਰਪਾ ਕਰਕੇ ਉਹਦਾ ਬਦਲਾ ਲੈ ਕੇ ਦਿਓ, ਤਾਂ ਫਿਰ ਬਾਬਰ ਨੂੰ ਬੁਲਾਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੌਲਤ ਖਾਨ ਕਾਬਲ ਗਿਆ ਸੀ, ਉਥੋਂ ਬਾਬਰ ਨੂੰ ਲੈ ਕੇ ਆਇਆ ਸੀ। ਐਮਨਾਬਾਦ ਦੇ ਵਿੱਚ ਲੜਾਈ ਹੋਈ ਸੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾ ਲੋ, ਜਾਂ ਹੋਰ ਜਿਹੜੇ ਸ਼ਬਦ ਬਾਬਰ ਬਾਣੀ ਦੇ ਹਨ ਆਸਾ ਰਾਗ ਦੇ ਵਿੱਚ ਉਚਾਰੇ ਸੀ, ਉਹਦੇ ਚ ਇਹ ਪੰਕਤੀ ਆਉਂਦੀ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਮੁਗਲ ਪਠਾਣਾ ਦੀ ਇਹ ਲੜਾਈ ਚੱਲਦੀ ਸਦੀਆਂ ਤੋਂ ਹੁਣ ਤੱਕ ਚੱਲਦੀ ਆ ਰਹੀ ਹੈ। ਸੋ ਸਾਧ ਸੰਗਤ ਜੀ, ਜਿਹੜਾ ਸੀ ਨਜੀਬ ਖਾਨ ਰੁਹੇਲਾ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਲੀ ਸਦਨਾ ਚਾਹੁੰਦਾ ਹੈ।
ਮੁਗਲਾਂ ਕੋ ਵਹਿ ਚਾਹਤ ਮਰਾਇਆ,
ਨਜੀਬ ਖਾਨ ਰੁਹੇਲਾ ਚਾਹੁੰਦਾ ਮੁਗਲਾਂ ਨੂੰ ਕੱਢ ਦਈਏ ਹੁਣ ਦਿੱਲੀ ਤੋਂ, ਤੇ ਪਠਾਣਾ ਦਾ ਫਿਰ ਕਬਜ਼ਾ ਕਰਾ ਦਈਏ।
ਇਹ ਬਿਦ ਸਤਿਗੁਰ ਬਾਤ ਬਣਾਵੇ,
ਇਹ ਗੁਰੂ ਸਾਹਿਬ ਹੀ ਬਿਦ ਬਣਾ ਰਹੇ ਸਨ। ਗੁਰੂ ਕਲਗੀਧਰ ਜੀ ਦੇ ਬਚਨ ਜਿਹੜੇ ਸਨ ਸਿੰਘਾਂ ਨੂੰ ਹੋਏ, ਉਹ ਸਮਝੋ ਪੂਰੇ ਹੋਣ ਲੱਗੇ ਹਨ।
ਤੁਰਕਾਂ ਤੇ ਇਮ ਤੁਰਕ ਮਰਾਵੇ,
ਮਹਾਰਾਜ ਨੇ ਆਖਿਆ ਸੀ ਤੁਰਕਾਂ ਨੂੰ ਤੁਰਕ ਹੀ ਮਾਰਨਗੇ ਤੇ ਸਿੰਘਾਂ ਦਾ ਬੋਲਬਾਲਾ ਹੋ ਜਾਵੇਗਾ।
ਸਿੰਘਾਂ ਕੋ ਵਿੱਚ ਲੱਗ ਗਏ ਦਾਏ,
ਇਹਦਾ ਖਾਲਸੇ ਦਾ ਦਾਅ ਲੱਗ ਗਿਆ, ਸਿੰਘਾਂ ਨੂੰ ਮੌਕਾ ਮਿਲ ਗਿਆ, ਰਸਤਾ ਸਾਫ ਹੋ ਗਿਆ।
ਮਾਰੇ ਤੁਰਕਾਂ ਕੋ ਸਿੰਘ ਤਾਏ,
ਹੁਣ ਸਿੰਘ ਤੁਰਕਾਂ ਕੋਲੋਂ ਰਾਜ ਖੋਹ ਲੈਣਗੇ।
ਓਏ ਦੋ ਵੀ ਖਾਲਸੇ ਮਾਰੇ,
ਉਹ ਦੋਵੇਂ ਵੀ ਪਠਾਣ ਵੀ ਤੇ ਮੁਗਲ ਵੀ ਸਿੰਘਾਂ ਦੇ ਵੈਰੀ ਸਨ। ਇਹ ਨੀ ਵੀ ਪਠਾਣ ਸਿੱਖਾਂ ਦੇ ਹਮਦਰਦ ਸਨ, ਉਹ ਵੀ ਓਨੇ ਹੀ ਸਿੱਖਾਂ ਦੇ ਵੈਰੀ। ਅਬਦਾਲੀ ਨੇ ਵੀ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ, ਵੱਡੇ ਘੱਲੂ ਘਾਰੇ ਚ। ਜਹਾਨ ਖਾਂ ਵੀ ਅਬਦਾਲੀ ਦਾ ਹੀ ਜਰਨੈਲ ਸੀ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਲੜਿਆ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਅਫਸਰ ਹੋਏ ਨੇ ਜਿਹਨਾਂ ਨਾਲ ਜੰਗਾਂ ਹੋਈਆਂ, ਪਠਾਣਾਂ ਨਾਲ ਵੀ ਬਰਾਬਰ ਹੋਈਆਂ, ਮੁਗਲਾਂ ਨਾਲ ਵੀ ਹੋਈਆਂ। ਤੋ ਮੁਗਲ ਪਠਾਣ ਦੋਵੇਂ ਹੀ ਖਾਲਸੇ ਨੂੰ ਮਾਰਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ ਸਨ।
ਖਾਲਸਾ ਉਹਨਾਂ ਦੋਵਾਂ ਕੋ ਗਾਰੇ,
ਖਾਲਸਾ ਉਹਨਾਂ ਦੋਵਾਂ ਨੂੰ ਗਾਲ ਕੇ ਪੰਜਾਬ ਦਾ ਮਾਲਕ ਬਣਨਾ ਚਾਹੁੰਦਾ ਸੀ। ਤਿੰਨ ਤਾਕਤਾਂ ਪੰਜਾਬ ਦੇ ਲਈ ਲੜ ਰਹੀਆਂ ਸਨ। ਇੱਕ ਤਾਂ ਸੀਗਾ ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਦਿੱਲੀ ਦੇ ਵਿੱਚ ਬੈਠਾ, ਉਹ ਆਪਣਾ ਪੁਸ਼ਤੈਨੀ ਹੱਕ ਦੱਸਦਾ ਸੀ ਕਿ ਪੰਜਾਬ ਸਾਡਾ ਹਿੰਦੁਸਤਾਨ ਦਾ ਸੂਬਾ ਹੈ, ਅਸੀਂ ਪੰਜਾਬ ਦੇ ਮਾਲਕ ਹਾਂ, ਹੋਰ ਕੋਈ ਪੰਜਾਬ 'ਚ ਕੁਸਕ ਨਹੀਂ ਸਕਦਾ। ਉਹਦੇ ਵੱਲੋਂ ਸਨ ਮੌਕੇ ਦੇ ਜਿਹੜੇ ਹਾਕਮ ਰਹੇ, ਜ਼ਕਰੀਆ ਖਾਨ, ਉਸ ਤੋਂ ਪਹਿਲਾਂ ਸਰਬੁਲੰਦ ਖਾਨ, ਉਸ ਤੋਂ ਪਹਿਲਾਂ ਜ਼ਬਰਦਸਤ ਖਾਨ, ਗੁਰੂ ਗੋਬਿੰਦ ਸਿੰਘ ਦੇ ਟਾਈਮ 'ਤੇ ਲਾਹੌਰ ਦਾ ਸੂਬੇਦਾਰ ਰਿਹਾ। ਹੁਣ ਉੱਥੇ ਮੀਰ ਮੰਨੂ ਜਿਹੜਾ ਹੈ ਉਹ ਦਿੱਲੀ ਵੱਲੋਂ ਹੀ ਹੈ, ਮੁਗਲਾਂ ਵੱਲੋਂ ਹੀ ਹੈ। ਦੂਸਰਾ ਸਾਧ ਸੰਗਤ ਚ ਦੂਸਰੀ ਤਾਕਤ ਅਬਦਾਲੀ ਪਠਾਣਾ ਦੀ ਹੈ, ਜਿਹੜੇ ਚਾਹੁੰਦੇ ਆ ਵੀ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਜਾਵੇ। ਜੇ ਤਾਂ ਸਾਡਾ ਦਿੱਲੀ ਤੇ ਕਬਜ਼ਾ ਹੋ ਗਿਆ ਠੀਕ ਹੈ, ਨਹੀਂ ਤਾਂ ਕਮ ਸੇ ਕਮ ਲਾਹੌਰ ਤਾਂ ਸਾਡੇ ਕਬਜ਼ੇ 'ਚ ਹੋਣਾ ਚਾਹੀਦਾ, ਸਰਹੰਦ ਸਾਡੇ ਕਬਜ਼ੇ 'ਚ ਹੋਣਾ ਚਾਹੀਦਾ। ਤੀਸਰੀ ਤਾਕਤ ਖਾਲਸਾ ਪੰਥ ਹੈ, ਉਹ ਕਹਿੰਦੇ ਨਾ ਪਠਾਣਾ ਨੂੰ ਦੇਣਾ ਨਾ ਦਿੱਲੀ ਵਾਲਿਆਂ ਕੋਲ ਰਹਿਣ ਦੇਣਾ, ਇਹ ਤਾਂ ਖਾਲਸੇ ਦਾ ਹੈ ਅਤੇ ਪੰਜਾਬ 'ਚ ਸਿੰਘਾਂ ਨੇ ਰਹਿਣਾ, ਸਿੰਘਾਂ ਦਾ ਹੀ ਰਾਜ ਹੋਣਾ। ਤਿੰਨ ਤਾਕਤਾਂ ਲੜ ਰਹੀਆਂ ਹਨ ਆਪਸ ਵਿੱਚ। ਹਾਂਜੀ,
ਦੋਹਰਾ ਗਾਇਤੀ ਸਦੇ ਮਰਹਟੇ ਘੇਰਿਓ ਰੋਹਲਿਓ ਆਏ।
ਹਿੰਦੁਸਤਾਨ ਦੇ ਚਾਰ ਵਜ਼ੀਰਾਂ ਚੋਂ ਇੱਕ ਗਾਜਦੀਨ ਸੀ, ਗਾਜਦੀਨ ਨੇ ਮਰਹੱਟਿਆਂ ਨੂੰ ਸੱਦ ਲਿਆ, ਜਿਹੜੇ ਮਰਹੱਟੇ ਮਹਾਰਾਸ਼ਟਰ 'ਚ ਬੜੀ ਭਾਰੀ ਫੌਜ ਸੀ ਮਰਹੱਟਿਆਂ ਕੋਲ, ਸਿੱਖਾਂ ਨਾਲੋਂ ਤਾਂ ਉਹਨਾਂ ਦੀ ਫੌਜ ਬਹੁਤ ਜ਼ਿਆਦਾ ਸੀਗੀ ਮਰਹੱਟਿਆਂ ਦੀ, ਅਤੇ ਲੜਾਕੇ ਵੀ ਬੜੇ ਸਨ। ਉਹਨਾਂ ਨੂੰ ਗਾਜਦੀਨ ਨੇ ਦਿੱਲੀ ਸੱਦ ਲਿਆ ਅਤੇ ਉਹਨਾਂ ਨੇ ਆ ਕੇ ਨਜ਼ੀਬ ਖਾਨ ਰੋਹੇਲੇ ਨੂੰ ਘੇਰਾ ਪਾ ਲਿਆ।
ਜਿਸ ਤੇ ਅਹਿਮਦ ਸ਼ਾਹੇ ਕਹੇ ਪਠਾਨ ਸੋ ਲਿਓ ਬੁਲਾਏ।
ਜਦੋਂ ਗਾਜਦੀਨ ਨੇ ਮਰਹੱਟੇ ਸੱਦੇ, ਨਜ਼ੀਬ ਖਾਨ ਨੇ ਅਬਦਾਲੀ ਸੱਦ ਲਿਆ, ਪਠਾਨ ਸੱਦ ਲਏ ਵੀ ਸਾਡੀ ਮਦਦ ਤੇ ਆਓ। ਹਾਂਜੀ,
ਚੌ ਪਈ ਤਾਬੁਨ ਅਹਿਮਦ ਸ਼ਾਹ ਬੁਲਾਇਆ।
ਨਜ਼ੀਬ ਖਾਨ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਤੋਂ ਬੁਲਾ ਲਿਆ।
ਖਾਨ ਉਸੇ ਨੇ ਛੋ ਛੁਡਾਇਆ।
ਅਬਦਾਲੀ ਨੇ ਆ ਕੇ ਨਜ਼ੀਬ ਖਾਨ ਦੀ ਜਾਨ ਮਰਹੱਟਿਆਂ ਤੋਂ ਛੁਡਾਈ ਹੈ।
ਲਾਹੌਰ ਸਰਹੰਦ ਉਸੇ ਨੇ ਮੱਲੀ।
ਅਬਦਾਲੀ ਨੇ ਲਾਹੌਰ ਤੇ ਸਰਹੰਦ ਮੱਲ ਲਈ, ਕਬਜ਼ੇ ਕਰ ਲਏ ਸਾਰੀਆਂ ਥਾਵਾਂ ਤੇ।
ਛੁਡਾਏ ਲਈ ਮਰਹੱਟੇ ਤੇ ਦਿੱਲੀ,
ਔਰ ਦਿੱਲੀ ਵੀ ਮਰਹੱਟਿਆਂ ਤੋਂ ਛੁਡਾ ਲਈ।
ਗਾਜਦੀ ਫਿਰ ਮਰਹੱਟੇ ਬੁਲਾਏ।
ਗਾਜਦੀ ਨੇ ਦੁਬਾਰਾ ਫਿਰ ਮਰਹੱਟੇ ਬੁਲਾ ਲਏ, ਮਰਹੱਟਿਆਂ ਦੀ ਫੌਜ ਹੋਰ ਦੁਬਾਰਾ ਸੱਦ ਲਈ। ਇਹ ਕਈ ਵਾਰੀ ਮਰਹੱਟਿਆਂ ਦਾ ਕਬਜ਼ਾ ਹੋਇਆ ਦਿੱਲੀ ਤੇ, ਕਈ ਵਾਰੀ ਪਠਾਣਾਂ ਦਾ ਹੋਇਆ, ਤੇ ਕਈ ਵਾਰ ਸਿੰਘਾਂ ਦਾ ਫਿਰ ਹੋਇਆ। ਏਦਾਂ ਇਹ ਜਿਹੜਾ ਲਗਭਗ 1750 ਤੋਂ ਬਾਅਦ ਸਾਧ ਸੰਗਤ ਜੀ 1750 ਤੋਂ ਲੈ ਕੇ 1803 ਤੱਕ ਤਾਂ ਕਈ ਤਾਕਤਾਂ ਦਿੱਲੀ ਤੇ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ। ਨਾਮ ਧਰੀਕ ਮੁਗਲ ਬਾਦਸ਼ਾਹ ਰਿਹਾ ਬਸ ਨਾਮ ਮਾਤਰ, ਤੇ ਕਈ ਵਾਰੀ ਸਿੱਖਾਂ ਦਾ ਸਿੱਕਾ ਚੱਲ ਜਾਂਦਾ ਸੀ, ਬਾਬੇ ਬਘੇਲ ਸਿੰਘ ਜੀ ਵਰਗਿਆਂ ਦਾ, ਅੱਗੇ ਕਥਾ ਹੋਏਗੀ ਜਾ ਕੇ। ਉਹ ਕਦੀ ਮਰਹੱਟਿਆਂ ਦਾ ਰਾਜ ਹੋ ਜਾਂਦਾ ਸੀ, ਕਦੀ ਮੁਗਲਾਂ ਦਾ ਤੇ ਕਦੀ ਪਠਾਣਾਂ ਦਾ, ਤੇ ਫਿਰ ਅੰਗਰੇਜ਼ਾਂ ਨੇ ਪੱਕੇ ਪੈਰ ਜਮਾਏ 1803 ਤੋਂ ਬਾਅਦ। ਉਹਨਾਂ ਨੇ ਕੰਪਨੀ ਜਿਹੜੀ ਸੀ, ਈਸਟ ਇੰਡੀਆ ਕੰਪਨੀ, ਉਹ ਲਾ ਦਿੱਤੀ। ਮੁਗਲ ਬਾਦਸ਼ਾਹ ਉਹਨਾਂ ਦੇ ਮਤਹਿਤ ਰਾਜ ਕਰਦਾ ਰਿਹਾ 50-60 ਸਾਲ। ਜਿਹੜਾ ਕਹਿੰਦੇ ਆ ਨਾ ਵੀ 1857 ਦੇ ਗਦਰ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਹੋਇਆ, ਉਹ ਸਾਧ ਸੰਗਤ ਜੀ ਸਿੱਧੇ ਤੌਰ ਤੇ ਬਾਦਸ਼ਾਹ ਉਹਨਾਂ ਨੇ ਖਤਮ ਕਰ ਦਿੱਤਾ, ਪਰ ਵੈਸੇ ਰਾਜ ਉਹਨਾਂ ਦਾ ਬਹੁਤ ਪਹਿਲਾਂ ਹੋ ਚੁੱਕਾ ਸੀ। 50-60 ਸਾਲ ਪਹਿਲਾਂ ਉਹ ਲਾਹੌਰ ਦਿੱਲੀ ਤੇ ਕਬਜ਼ਾ ਕਰ ਚੁੱਕੇ ਸਨ ਅੰਗਰੇਜ਼। ਸੋ ਉਹ ਕਥਾ ਭਾਈ ਸਾਹਿਬ ਜੀ ਇੱਥੇ ਲਿਖ ਰਹੇ ਹਨ।
ਸੋ ਰੋਹੇਲੇ ਤੇ ਗਿਰਦ ਕਰਵਾਏ,
ਕਹਿੰਦੇ ਫੇਰ ਮਰਹੱਟੇ ਗਾਜਦੀਨ ਨੇ ਸਾਧ ਲਏ, ਰੋਹੇਲੇ ਨੂੰ ਫੇਰ ਘੇਰਾ ਪਾ ਬੈਠੇ।
ਰੋਹੇਲੇ ਨੇ ਫਿਰ ਸੱਦੇ ਪਠਾਨ,
ਰੋਹੇਲੇ ਨੇ ਫਿਰ ਦੁਬਾਰਾ ਪਠਾਨ ਸੱਦ ਲਏ।
ਸੋ ਕਰ ਆਇਓ ਕਾਬਲੋ ਤਾਣ,
ਅਬਦਾਲੀ ਫਿਰ ਬੜੀ ਭਾਰੀ ਫੌਜ ਲੈ ਕੇ ਆ ਗਿਆ।
ਮੀਰ ਮਨੂ ਕੋ ਸੁਸਤੀ ਪਈ,
ਉਸ ਵੇਲੇ ਮੀਰ ਮਨੂ ਸੁਸਤ ਜਿਹਾ ਪੈ ਗਿਆ, ਲਾਹੌਰ ਚ ਬੈਠਾ ਸੀ, ਉਹ ਬੜੇ ਚਿੰਤਾ ਚ ਪੈ ਗਿਆ ਵੀ ਮੈਂ ਹੁਣ ਕੀ ਕਰਾਂ,
ਦਿੱਲੀ ਤੇ ਕੁਛ ਮਦਦ ਨਾ ਆਈ,
ਕਿਉਂਕਿ ਮੀਰ ਮਨੂ ਦੀ ਮਦਦ ਕਰਨ ਵਾਸਤੇ ਦਿੱਲੀ ਤੋਂ ਕੋਈ ਆਇਆ ਨੀ ਫੌਜ। ਮੀਰ ਮਨੂ ਪੰਜਾਬ ਦਾ ਸੂਬੇਦਾਰ ਸੀ, ਉਹ ਆਪਣੇ ਆਪ ਇੰਨੀ ਤਾਕਤ ਨਹੀਂ ਸੀ ਰੱਖਦਾ ਵੀ ਅਬਦਾਲੀ ਦਾ ਮੁਕਾਬਲਾ ਕਰ ਸਕੇ। ਉਹਨੂੰ ਪਿੱਛੋਂ ਦਿੱਲੀ ਤੋਂ ਸੀਗਾ ਵੀ ਦਿੱਲੀ ਵਾਲੇ ਮੇਰੀ ਮਦਦ ਕਰਨਗੇ।
ਅਨਕਾਬਲੀ ਸਹਾਦਰੇ ਪਰਿਓ,
ਅਹਿਮਦ ਸ਼ਾਹ ਅਬਦਾਲੀ 1753 ਦੇ ਵਿੱਚ ਸ਼ਾਹਦਰੇ ਆ ਢੁੱਕਿਆ। ਸ਼ਾਹਦਰਾ ਲਾਹੌਰ ਦੇ ਲਾਗੇ ਇੱਕ ਸ਼ਹਿਰ ਹੈ, ਉੱਥੇ ਫੌਜਾਂ ਉਤਰ ਗਈਆਂ।
ਵਿੱਚ ਲਾਹੌਰ ਕੌੜਾ ਮਲ ਅੜਿਓ,
ਤੇ ਕੌੜਾ ਮਲ ਲਾਹੌਰ ਦੇ ਵਿੱਚ ਜਿਹੜਾ ਦੀਵਾਨ ਸੀਗਾ ਉਹ ਬੜਾ ਸੂਰਮਾ ਸੀ, ਗੁਰੂ ਕਾ ਪਿਆਰਾ ਪ੍ਰੇਮੀ ਸਿੱਖ ਸੀਗਾ। ਉਹ ਅੜ ਗਿਆ ਅਬਦਾਲੀ ਦੇ ਨਾਲ, ਮੁਕਾਬਲਾ ਕਰਨ ਲਈ ਤਿਆਰ ਹੋ ਗਿਆ।
ਤਿੰਨ ਸਿੰਘਨ ਕੋ ਲਿਖਿਓ ਬਨਾਈ,
ਦੀਵਾਨ ਕੌੜਾ ਮਾਲ ਨੇ ਖਾਲਸੇ ਨੂੰ ਚਿੱਠੀ ਲਿਖੀ,
ਹਮ ਤੁਮ ਹਿੰਦੂ ਇੱਕ ਗੁਰ ਪਾਈ।
ਦੀਵਾਨ ਕੌੜਾ ਮਾਲ ਕਹਿਣ ਲੱਗੇ, ਆਪਾਂ ਸਾਰੇ ਗੁਰੂ ਕੇ ਸਿੱਖ ਹਾਂ, ਹਿੰਦੂ ਸਿੱਖ ਗੁਰੂ ਨੂੰ ਮੰਨਦੇ ਹਾਂ।
ਦੀਨ ਮਜ਼ਬ ਕੀ ਬਾਤ ਸੁਣਾਈ,
ਦੀਨ ਮਜ਼ਬ ਦਾ ਯੁੱਧ ਹੈ ਤੇ ਸਾਡੀ ਅਬਦਾਲੀ ਨਾਲ ਟੱਕਰ ਹੋਣੀ ਹੈ।
ਗਿਰਜਨ ਕੋ ਤੁਮ ਦੇਹੁ ਹਟਾਈ,
ਖਾਲਸਾ ਜੀ ਜਿਹੜੇ ਪਠਾਨ ਚੜ੍ਹ ਕੇ ਆ ਰਹੇ ਨੇ, ਇਹ ਸਾਡੇ ਦੁਸ਼ਮਣ ਨੇ ਤੇ ਤੁਹਾਡੇ ਮਿੱਤਰ ਨਹੀਂ। ਜੇ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਇਹਨਾਂ ਨੇ ਪੰਜਾਬ ਦੀ ਇੱਜ਼ਤ ਮਿੱਟੀ ਚ ਰੋਲ ਦੇਣੀ ਹੈ ਤੇ ਆਪਾਂ ਇਕੱਠੇ ਹੋ ਕੇ ਅਬਦਾਲੀ ਨੂੰ ਭਜਾ ਦਈਏ।
ਦਇਓ ਖਰਚ ਕੋ ਸਿੱਕਾ ਦਾਰੂ।
ਦੀਵਾਨ ਕੌੜਾ ਮੱਲ ਕਹਿਣ ਲੱਗਾ, ਖਰਚੇ ਵੱਲੋਂ ਤੁਸੀਂ ਨਾ ਘਬਰਾਓ, ਜਿੰਨਾ ਅਸਲਾ ਚਾਹੀਦਾ ਸਾਡੇ ਕੋਲੋਂ ਲਓ। ਦਾਰੂ ਸਿੱਕਾ ਸਾਰਾ ਸਿੰਘਾਂ ਨੂੰ ਵਰਤਾਇਆ ਗਿਆ।
ਟਕੋ ਦੇਣ ਕੋ ਕਿਉਂ ਤਿਆਰੂ।
ਔਰ ਕਈ ਲੱਖਾਂ ਰੁਪਈਆ ਖਾਲਸੇ ਨੂੰ ਦੇਣ ਵਾਸਤੇ ਮੀਰ ਮਨੂ ਤੋਂ ਹਾਮੀ ਭਰਵਾ ਲਈ ਦੀਵਾਨ ਕੌੜਾ ਮਾਲ ਨੇ।
ਮੀਰ ਮਨੂ ਤੇ ਦਇਓ ਲਿਖਾਏ।
ਮੀਰ ਮਨੂ ਨੇ ਸਿੰਘਾਂ ਨੂੰ ਲਿਖ ਕੇ ਦਿੱਤਾ ਵੀ ਤੁਸੀਂ ਇੱਕ ਵਾਰੀ ਮੇਰੀ ਮਦਦ ਕਰੋ, ਉਸ ਤੋਂ ਬਾਅਦ ਜੋ ਤੁਸੀਂ ਮੰਗੋਗੇ ਪੰਜਾਬ ਵਿੱਚ ਮੈਂ ਉਹ ਤੁਹਾਨੂੰ ਹਾਜ਼ਰ ਕਰਾਂਗਾ।
ਸੋਭੀ ਕਲਿਓ ਸਿੰਘਨ ਕੇ ਪਾਏ।
ਵੀਰ ਮਨੂ ਨੇ ਖਾਲਸੇ ਦੀਆਂ ਖੁਸ਼ੀਆਂ ਲੈਣ ਵਾਸਤੇ, ਖਾਲਸੇ ਨੂੰ ਪ੍ਰਸੰਨ ਕਰਨ ਵਾਸਤੇ ਸਾਰੀਆਂ ਹੀ ਸ਼ਰਤਾਂ ਸਿੰਘਾਂ ਦੀਆਂ ਮੰਨਣੀਆਂ ਪ੍ਰਵਾਨ ਕਰ ਲਈਆਂ।
ਦੋਹਰਾ ਇਸ ਗੁਨੀ ਮੁਕੋ ਮੋੜ ਕੇ ਫਿਰ ਹਮ ਕਰੇ ਹੈ ਗੱਲ।
ਵੀਰ ਮਨੂ ਕਹਿਣ ਲੱਗਾ, ਖਾਲਸਾ ਜੀ ਇੱਕ ਵਾਰੀ ਤੁਸੀਂ ਮੇਰੀ ਮਦਦ ਕਰੋ, ਇੱਕ ਵਾਰੀ ਅਬਦਾਲੀ ਨੂੰ ਭਜਾ ਦਈਏ ਰਲ ਕੇ, ਆਪਾਂ ਫਿਰ ਆਪਾਂ ਰਲ ਕੇ ਪੰਜਾਬ ਦੇ ਵਿੱਚ ਗੱਲ ਕਰਾਂਗੇ, ਜੋ ਤੁਸੀਂ ਮੰਗੋਗੇ ਪੰਜਾਬ ਦੇ ਵਿੱਚ ਤੁਹਾਨੂੰ ਉਹ ਮਿਲੇਗਾ।
ਆਕੀ ਜੋ ਹਮ ਤੇ ਰਹਿ ਲਿਓ ਮੁਲਕ ਤੁਮ ਮਲ।
ਜਿਹੜਾ ਮੁਲਕ ਸਾਡੇ ਕਬਜ਼ੇ ਚ ਨਹੀਂ, ਸਾਡੇ ਤੋਂ ਆਕੀ ਹੋਇਆ, ਉਹ ਮੈਂ ਤੁਹਾਨੂੰ ਦੇ ਦਿਆਂਗਾ, ਤੁਸੀਂ ਮਲ ਲਿਆ ਜੇ, ਖੋ ਲਿਆ ਜੇ। ਯਾਨੀ ਜਿਵੇਂ ਲਾਹੌਰ ਦੇ ਇਲਾਕੇ ਚ ਪਹਾੜ ਦੇ ਪਰਾਜੇ ਵੀ ਆਉਂਦੇ ਸਨ, ਪਰ ਕਈ ਸਾਲ ਹੋ ਗਏ ਪਹਾੜ ਦੇ ਰਾਜਾ ਨੇ ਟੈਕਸ ਨਹੀਂ ਸੀ ਦਿੱਤਾ। ਉਹ ਸਿੰਘਾਂ ਨੂੰ ਕਹਿੰਦਾ ਵੀ ਜੇ ਤੁਸੀਂ ਇੱਕ ਵਾਰੀ ਅਬਦਾਲੀ ਨੂੰ ਭਜਾ ਦਿਓ, ਵੀਰ ਮਨੂ ਕਹਿੰਦਾ ਵੀ ਉਸ ਤੋਂ ਬਾਅਦ ਪਹਾੜ ਦਾ ਇਲਾਕਾ ਤੁਸੀਂ ਉਗਰਾ ਲਓ, ਉਹਦਾ ਮੈਂ ਤੁਹਾਡੇ ਤੋਂ ਕੋਈ ਹਿਸਾਬ ਕਿਤਾਬ ਨਹੀਂ ਪੁੱਛਾਂਗਾ।
ਚੌਪਈ ਜਬ ਤੇ ਬੰਦੇ ਰੋਕਾ ਪਹਾੜ।
ਜਦੋਂ ਦਾ ਬੰਦੇ ਬਹਾਦਰ ਨੇ ਪਹਾੜ ਦੇ ਵਿੱਚ ਕਬਜ਼ਾ ਕੀਤਾ ਸੀ, 40 ਸਾਲ ਹੋ ਗਏ ਨੇ,
ਪੈਸਾ ਨਾ ਆਇਆ ਤੁਰਕਨ ਬਾਰ।
ਵੀਰ ਮਨੂ ਕਹਿੰਦਾ 40 ਸਾਲ ਹੋ ਗਏ ਨੇ, ਪਹਾੜ ਦੇ ਵਿੱਚੋਂ ਇੱਕ ਟਕਾ ਵੀ ਲਾਹੌਰ ਨਹੀਂ ਪਹੁੰਚਿਆ, ਉੱਥੋਂ ਕੋਈ ਸਾਨੂੰ ਉਗਰਾਹੀ ਨਹੀਂ ਆਈ, ਪਹਾੜੀ ਰਾਜੇ ਆਪਣੀ ਮਰਜ਼ੀ ਕਰਦੇ ਨੇ।
ਹੁਣ ਕਹਿ ਖਾਲਸੇ ਸੋ ਕਰੀ ਖੁਆਰੀ।
ਨਾਲੇ ਹੁਣੇ ਹੁਣੇ ਤੁਹਾਡੇ ਸਿੰਘਾਂ ਨੂੰ ਲੱਖੂ ਦੇ ਟੈਮ ਤੇ ਪਹਾੜੀਆਂ ਨੇ ਬਹੁਤ ਦੁੱਖ ਦਿੱਤੇ ਨੇ।
ਮੁਲਕ ਮੱਲੋ ਤੁਮ ਸੱਤੇ ਧਾਰੀ।
ਸਿੰਘੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਪੱਕਾ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ ਪਹਾੜ ਦਾ ਇਲਾਕਾ ਮੱਲ ਲਓ, ਮੈਂ ਤੁਹਾਡੇ ਰਾਹ ਵਿੱਚ ਰੋੜਾ ਨਹੀਂ ਅਟਕਾਵਾਂਗਾ, ਬਲਕਿ ਤੁਹਾਡੀ ਮਦਦ ਕਰਾਂਗਾ। ਮੀਰ ਮਨੂ ਨੇ ਆਪਣੀ, ਜਦੋਂ ਕਿਸੇ ਨੂੰ ਗਾਉਂ ਹੋਵੇ ਨਾ, ਕਹਿੰਦੇ ਸਿਆਣੇ ਕਹਿੰਦੇ ਗਾਉਂ ਬਣਾਵੇ ਜਿਉਂ, ਜਦੋਂ ਬੰਦੇ ਨੂੰ ਲੋੜ ਪਈ ਹੋਵੇ ਤੇ ਉਹ ਸਾਰੇ ਕੰਮ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੁੰਦਾ। ਵੀਰ ਮਨੂ ਕਹਿੰਦਾ ਵੀ ਸਿੰਘੋ ਤੁਸੀਂ ਮੇਰੀ ਮਦਦ ਕਰ ਦਿਓ, ਉਹਦੇ ਬਦਲੇ ਚ ਮੈਂ ਤੁਹਾਨੂੰ ਪਹਾੜ ਦਾ ਇਲਾਕਾ ਲਿਖ ਕੇ ਦੇ ਦਿਆਂਗਾ, ਤੁਸੀਂ ਪਹਾੜੀ ਰਾਜਿਆਂ ਕੋਲੋਂ ਰਾਜ ਖੋ ਲਓ ਜਾਂ ਉਹਨਾਂ ਦੇ ਕੋਲੋਂ ਟੈਕਸ ਲੈ ਲਓ, ਇਹ ਤੁਹਾਡੀ ਮਰਜ਼ੀ ਹੈ। ਉਹ ਤੁਹਾਡਾ ਜਿਹੜਾ ਖਜ਼ਾਨਾ, ਜਿਹੜਾ ਪਹਾੜ ਦਾ ਲੱਖਾਂ ਰੁਪਈਆਂ ਦੀ ਆਮਦਨ ਹੈ, ਉਹ ਸਾਰੀ ਸਿੱਖਾਂ ਨੂੰ ਮਿਲੇਗੀ।
ਪੜੋਲ ਕਠੂਏ ਬਸੋਹਲੀ ਵਾਰੀ।
ਬਸੋਹਲੀ, ਪੜੋਲ, ਕਠੂਆ, ਜਿੱਥੇ ਸਿੱਖਾਂ ਦੇ ਬਹੁਤ ਜ਼ੁਲਮ ਹੋਏ ਨੇ ਲੱਖੂ ਦੇ ਟਾਈਮ ਤੇ, ਪਹਾੜੀਆਂ ਨੇ ਕੀਤੇ ਨੇ, ਉਹ ਪਹਾੜੀਆਂ ਨੂੰ ਸੋਧਾ ਲਾ ਕੇ ਖਾਲਸਾ ਪੰਥ ਨਾਲੇ ਤੇ ਆਪਣੇ ਸ਼ਹੀਦਾਂ ਦਾ ਬਦਲਾ ਲੈ ਲਵੇ ਤੇ ਨਾਲੇ ਉਹ ਇਲਾਕੇ ਦਾ ਮਾਲਕ ਬਣ ਜਾਵੇ।
ਲਿਹੋ ਬਦਲੇ ਤੁਮ ਦੂਨ ਪੀ ਸਾਰੀ।
ਪਹਾੜ ਦੀ ਦੂਨ ਤੋਂ, ਜੰਮੂ ਤੋਂ, ਸਾਰੇ ਰਾਜਿਆਂ ਤੋਂ ਬਦਲੇ ਲੈ ਸਕਦੇ ਹੋ ਸਿੰਘੋ।
ਉਗਰਾਹੀਏ ਪੈਸਾ ਜਿੱਤੋਂ ਪੰਜਾਬ।
ਜਿੰਨਾ ਪੰਜਾਬ ਦਾ ਇਲਾਕਾ ਤੁਸੀਂ ਉਗਰਾਹਣਾ ਚਾਹੁੰਦੇ ਹੋ, ਟਕੇ ਮਾਇਆ ਟੈਕਸ ਤੁਸੀਂ ਲੈ ਸਕਦੇ ਹੋ।
ਹੈ ਪਹਾੜਨ ਮੈਂ ਇਤਨੋ ਤਾਬ।
ਜਿੰਨਾ ਪਹਾੜ ਦੇ ਵਿੱਚ ਮਾਲ ਮੱਤਾ ਸਭ ਸਿੰਘਾਂ ਦਾ, ਔਰ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਦਾ ਹਾਂ ਕਿ ਪਹਾੜ ਦੀ ਉਗਰਾਹੀ ਨਾਲ ਹੀ ਪੰਥ ਮਰਦਾ ਨਹੀਂ ਭੁੱਖਾ, ਇੰਨੀ ਆਮਦਨ ਹੋ ਜਾਏਗੀ ਸਿੱਖਾਂ ਕੋਲ ਵੀ ਉਹ ਇੱਕ ਤਰ੍ਹਾਂ ਦੇ ਰਾਜੇ ਬਣ ਜਾਣਗੇ।
ਦੋਹਰਾ ਸੋ ਸੋ ਸਿੰਘ ਇਕੱਤਰ ਪੈ ਕਰਕੇ ਸੋ ਅਰਦਾਸ।
ਸਾਧ ਸਿੰਘ ਜੀ ਏਦਾਂ 100-100 ਸਿੰਘਾਂ ਦੇ ਜਥੇ ਇਕੱਠੇ ਹੋਣ ਲੱਗ ਪਏ। ਜਦੋਂ ਦੀਵਾਨ ਕੌੜਾ ਮੱਲ ਜੀ ਨੇ ਇਹ ਖਬਰਾਂ ਖਾਲਸੇ ਕੋਲ ਭੇਜੀਆਂ ਵੀ ਸਿੰਘੋ ਹੁਣ ਸਮਾਂ ਹੈ, ਆਪਾਂ ਮੀਰ ਮਨੂ ਤੋਂ ਕੋਈ ਚੀਜ਼ ਲਿਖਵਾ ਲਈਏ, ਕੋਈ ਫਾਇਦਾ ਉਠਾ ਲਈਏ, ਤੇ ਮੀਰ ਮਨੂ ਦੇ ਰਿਹਾ, ਤੁਸੀਂ ਕਿਉਂ ਨਹੀਂ ਛੱਡਦੇ, ਉਹ ਲੈ ਲਓ। ਤਾਂ ਸਿੰਘਾਂ ਨੇ ਵੀ ਸਲਾਹ ਕਰ ਲਈ ਵੀ ਠੀਕ ਹੈ, ਜਿਹੜੀ ਭੇਟਾ ਆਉਂਦੀ ਪਹਿਲਾਂ ਉਹ ਤਾਂ ਲਈਏ, ਪਹਿਲਾਂ ਪਹਾੜ ਦਾ ਲਈਏ, ਫਿਰ ਲਾਹੌਰ ਬਾਅਦ ਚ ਲੈ ਲਾਂਗੇ। ਸਮੇਂ ਨਾਲ ਹੀ ਹੁੰਦਾ ਨਾ ਸਾਰਾ, ਤਰੀਕੇ ਨਾਲ ਇੱਕ ਕਦਮ ਰੱਖੋ ਫਿਰ ਦੂਜੇ ਦੀ ਥਾਂ ਬਣ ਜਾਂਦੀ ਹੈ। ਸਿੰਘਾਂ ਨੇ ਸਲਾਹ ਕੀਤੀ, ਸੌ ਸੌ ਸਿੰਘਾਂ ਦੇ ਜਥੇ ਇਕੱਠੇ ਹੋਣ ਲੱਗੇ।
ਡੇਰਾ ਕਣੀਏ ਕੇ ਕੀਆ ਚੱਲੇ ਕੌੜਾ ਮਲ ਪਾਸ।
ਤਾਂ ਸਿੰਘ ਜੀ ਥੋੜੇ ਹੀ ਸਿੰਘ ਸਨ, ਕੋਈ ਦੋ ਚਾਰ ਸੌ ਸਿੰਘ, ਸੌ ਕੁ ਸਿੰਘ ਮੁਖੀ ਸਨ ਜਿਹੜੇ। ਇਹ ਘਣੀਏ ਕੇ ਬਾਂਗਰ ਪਿੰਡ ਹੈਗਾ ਇੱਧਰ ਬਟਾਲੇ ਦੇ ਲਾਗੇ ਚ, ਉੱਥੇ ਸਿੰਘਾਂ ਦਾ ਡੇਰਾ ਸੀਗਾ। ਸਿੰਘ ਉੱਥੇ ਇਕੱਠੇ ਹੋਏ, ਉੱਥੋਂ ਉਹਨਾਂ ਨੇ ਲਾਹੌਰ ਨੂੰ ਜਾਣਾ ਸੀ ਕੌੜਾ ਮਲ ਦੇ ਕੋਲ।
ਚੌ ਪਈ ਤਬ ਆਪਸ ਮੈਂ ਸਿੰਘ ਹੀ ਲੜੇ।
ਭਾਣਾ ਉੱਥੇ ਹੋਰ ਵਰਤ ਗਿਆ ਕਿ ਸਿੱਖ ਆਪਸ ਚ ਲੜ ਪਏ, ਸਿੰਘਾਂ ਦੀ ਆਪਸ ਚ ਉੱਥੇ ਗੁੱਸਮ ਗੁੱਸਾ ਹੋ ਗਈ, ਲੜਾਈ ਹੋ ਗਈ।
ਆਪਣੀ ਆਪ ਖੁਵਾਰੀ ਪਰੇ।
ਸਿੱਖਾਂ ਦੀ ਇਹ ਬਦਕਿਸਮਤੀ ਕਈ ਵਾਰੀ ਆ ਜਾਂਦੀ ਰਹੀ ਹੈ ਕਿ ਜਦੋਂ ਕੋਈ ਕਾਮਯਾਬੀ ਦਾ ਟਾਈਮ ਆਉਂਦਾ ਉਦੋਂ ਇਹ ਆਪਸ ਚ ਲੜ ਪੈਂਦੇ, ਖੁਆਰੀ ਕਰ ਲੈਂਦੇ ਹਨ।
ਹਰੀ ਸਿੰਘ ਭੰਗੀ ਦਗਾ ਕਮਾਇਆ।
ਉਸ ਵੇਲੇ ਹਰੀ ਸਿੰਘ ਭੰਗੀ ਜਾਂ ਭੰਗੀ ਯਾਨੀ ਮਿਸਲ, ਵੱਡੀ ਮਿਸਲ ਸੀ ਪੰਥ ਵਿੱਚ। ਇਹ ਹਰੀ ਸਿੰਘ ਪੰਜਵੜ ਪਿੰਡ ਦਾ ਰਹਿਣ ਵਾਲਾ ਸੀ, ਲਾਗੇ ਤਰਨ ਤਾਰਨ ਸਾਹਿਬ ਦੇ ਨੇੜੇ ਹੈ ਪੰਜਵੜ ਪਿੰਡ, ਉੱਥੋਂ ਦਾ ਸੀ ਹਰੀ ਸਿੰਘ ਭੰਗੀ। ਬੜਾ ਜਰਨੈਲ ਯੋਧਾ ਹੋਇਆ ਪੰਥ ਦੇ ਵਿੱਚ, ਪਰ ਉਸ ਵੇਲੇ ਇਹਦੇ ਹੱਥੋਂ ਭਾਈ ਜੱਸਾ ਸਿੰਘ ਰਾਮਗੜੀ ਦਾ ਭਰਾ ਮਾਰਿਆ ਗਿਆ।
ਖੁਸ਼ਹਾਲ ਸਿੰਘ ਰਾਮਗੜੀਆ ਕਾਇਆ।
ਰਾਮਗੜੀਆਂ ਦਾ ਖੁਸ਼ਹਾਲ ਸਿੰਘ ਜੱਸੇ ਸਿੰਘ ਦਾ ਭਰਾ ਸੱਕਾ, ਉਹ ਹਰੀ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ।
ਸਭ ਸਿੰਘਾਂ ਨੇ ਮਾਨਿਓ ਬੁਰਾ।
ਇਸ ਗੱਲ ਦੀ ਸਾਰੇ ਪੰਥ ਨੇ ਬੁਰੀ ਮਨਾਈ ਵੀ ਇਹ ਬਹੁਤ ਗਲਤ ਹੋ ਗਈ ਗੱਲ, ਇਹ ਤਾਂ ਸਿੱਖਾਂ ਨੂੰ ਸਿੱਖ ਮਾਰਨ ਲੱਗ ਪਏ, ਹਰੀ ਸਿੰਘ ਨੇ ਗਲਤ ਕੰਮ ਕੀਤਾ। ਹਰੀ ਸਿੰਘ ਨੇ ਜੋ ਮਾਰ ਦਿੱਤਾ ਰਾਮਗੜੀ ਆ ਸਰਦਾਰ ਖੁਸ਼ਹਾਲ ਸਿੰਘ, ਇਹ ਤਾਂ ਬਹੁਤ ਮਾੜਾ ਕੀਤਾ। ਸਾਰਾ ਪੰਥ ਜਿਹੜਾ ਸੀ ਹਰੀ ਸਿੰਘ ਦੇ ਖਿਲਾਫ ਹੋ ਗਿਆ।
ਡੇਰਾ ਭੰਗੀਆਂ ਲੁੱਟਣ ਕਰਾ
ਤੇ ਫੌਜਾਂ ਖਾਲਸੇ ਦੀਆਂ ਚੜ ਪਈਆਂ, ਭੰਗੀਆਂ ਤੇ ਹੱਲਾ ਕਰ ਦਿੱਤਾ। ਭੰਗੀਆਂ ਦੀ ਮਿਸਲ ਦਾ ਡੇਰਾ ਸਿੰਘਾਂ ਨੇ ਲੁੱਟ ਲਿਆ।
ਯਹੀ ਬਾਤ ਭੰਗੀਆਂ ਸੁਣ ਪਾਈ।
ਜਦੋਂ ਭੰਗੀਆਂ ਦੀ ਵੱਡੀ ਮਿਸਲ ਨੂੰ ਪਤਾ ਲੱਗਾ ਫੌਜ ਨੂੰ,
ਆਗੇ ਭੰਗੀ ਚੱਲੇ ਪਰਾਈ।
ਸਿੰਘ ਪਿੱਛੋਂ ਆ ਰਹੇ ਆ ਬਹੁਤ ਜ਼ਿਆਦਾ, ਭੰਗੀਆਂ ਦੀ ਮਿਸਲ ਅੱਗੇ ਅੱਗੇ ਦੌੜ ਪਈ।
ਦੋਹਰਾ ਦਸ ਹਜ਼ਾਰ ਭੰਗੀ ਭਜੇ ਸਿੰਘ ਪੜੇ ਲੈ 20,000।
10,000 ਮਿਸਲ ਭੰਗੀਆਂ ਦੀ ਗਿਣਤੀ ਸੀਗੀ। ਔਰ ਇੱਕ ਗੱਲ ਯਾਦ ਰੱਖਣਾ ਵੀ 12 ਮਿਸਲਾਂ ਚੋਂ ਉਸ ਵੇਲੇ ਸਭ ਤੋਂ ਵੱਡੀ ਮਿਸਲ ਭੰਗੀਆਂ ਦੀ ਮੰਨੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਦੋਂ ਜਨਮ ਹੋਇਆ ਉਦੋਂ ਲਾਹੌਰ ਤੇ ਭੰਗੀਆਂ ਦਾ ਹੀ ਕਬਜ਼ਾ ਸੀਗਾ, ਤੇ ਭੰਗੀਆਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਤੋਪ ਖੋਹੀ ਸੀ ਜਮ-ਜਮਾ, ਜਿਹਨੂੰ ਅੱਜ ਕੱਲ੍ਹ ਭੰਗੀਆਂ ਦੀ ਤੋਪ ਕਹਿੰਦੇ ਹਨ। ਸੋ ਜਥੇਦਾਰ ਹਰੀ ਸਿੰਘ ਜੀ ਭੰਗੀ ਦੇ ਨਾਲ 10,000 ਸਿੰਘ ਜਿਹੜੇ ਸਨ ਉਹ ਦੌੜ ਪਏ, ਪਿੱਛੇ ਉਹਨਾਂ ਦੇ 20,000 ਸਿੰਘ ਦੂਸਰੀਆਂ ਮਿਸਲਾਂ ਦੇ ਲੱਗ ਪਏ।
ਇਮਕਰ ਏਹੀ ਸਿੰਘ ਪੇ ਲੜਨੇ ਵਾਲੇ
30,000 ਹੀ ਸਿੰਘ ਲੜਾਕੀ ਫੌਜ ਸੀ ਜਿਹੜੀ ਆਪਸ ਚ ਲੜਨ ਨੂੰ ਤਿਆਰ ਹੋ ਪਈ। ਕੁਦਰਤੀ ਖੇਡ ਪੁੱਠੀ ਪੈ ਗਈ ਕਿ ਜਦੋਂ ਕਿਧਰ ਦੁਸ਼ਮਣਾਂ ਲੜਨ ਦਾ ਟਾਈਮ ਆਇਆ ਸੀ ਔਰ ਕੁਝ ਲੈਣ ਦਾ ਟਾਈਮ ਆਇਆ ਸੀ ਉਦੋਂ ਸਿੱਖਾਂ ਚ ਦੋ ਧੜੇ ਬਣ ਗਏ।
ਚੌ ਪਈ ਔਰ ਡੇਰਾ ਜਾ ਪਿਓ ਲਾਹੌਰ।
ਬਾਕੀ ਫੌਜ ਜਿਹੜੀ ਸਿੱਖ ਸਿੰਘਾਂ ਦੀ ਲਾਹੌਰ ਪਹੁੰਚ ਗਈ। ਬਾਅਦ ਵਿੱਚ ਸਾਧ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਜੋ ਬੁੱਢੇ ਦਲ ਦੇ ਜਥੇਦਾਰ ਸਨ ਉਹਨਾਂ ਨੇ ਇਹਨਾਂ ਦੋਵਾਂ ਮਿਸਲਾਂ ਦੀ ਸੁਲਾਹ ਕਰਾਈ ਸੀ, ਪਰ ਵਿੱਚ ਵਿਚਾਲੇ ਜਿਹੜੀ ਹੈ ਨਾ ਉਹ ਖਟਪਟ ਬਾਅਦ ਤੱਕ ਵੀ ਚੱਲਦੀ ਰਹੀ ਹੈ, ਤੇ ਰਾਮਗੜੀਆਂ ਦੀ ਤੇ ਆਲੂ ਵਾਲੀਆਂ ਦੀ ਵੀ ਆਪਸ ਵਿੱਚ ਖਟਪਟ ਸ਼ੁਰੂ ਹੋ ਗਈ ਸੀ। ਇਹ ਕਥਾ ਅਗਲੇ ਇਤਿਹਾਸ ਵਿੱਚ ਜਾ ਕੇ ਆਉਂਦੀ ਹੈ, ਪਰ ਉਸ ਵੇਲੇ ਪਹਿਲੀ ਜਿਹੜੀ ਸਿੱਖਾਂ ਦੀਆਂ ਮਿਸਲਾਂ ਚ ਖਟਪਟ ਹੋਈ ਉਹ ਰਾਮਗੜੀਆਂ ਦੀ ਤੇ ਭੰਗੀਆਂ ਦੀ ਮਿਸਲ ਚ ਹੋਈ। ਹਾਂਜੀ,
ਛਾਲਾ ਮਾਰ ਬਾਕੇ ਕੌਰ।
ਸਿੰਘਾਂ ਦਾ ਇੱਕ ਦਲ ਲਾਹੌਰ ਪਹੁੰਚ ਗਿਆ ਜਿਹਦੇ ਵਿੱਚ ਜਥੇਦਾਰ ਸੁੱਖਾ ਸਿੰਘ ਮਾੜੀ ਕਮੋਕੀ ਵਾਲਾ ਮੋਹਰੀ ਸੀਗਾ। ਛਾਲਾਮਾਰ ਬਾਗ ਹੈ ਇੱਕ ਲਾਹੌਰ ਦਾ ਬਹੁਤ ਵੱਡਾ, ਬਾਦਸ਼ਾਹ ਜਹਾਂਗੀਰ ਨੇ ਲਵਾਇਆ ਹੋਇਆ ਬਾਗ ਹੈ। ਉਸ ਬਾਗ ਦੇ ਵਿੱਚ ਖਾਲਸੇ ਨੇ ਜਾਤ ਛਾਉਣੀ ਪਾਈ।
ਸਿੰਘ ਲਾਹੌਰੀ ਦਰਵਾਜੇ ਆਏ
ਤੇ ਸਿੰਘ ਲਾਹੌਰ ਦਰਵਾਜੇ ਅੰਦਰ ਵੜਨ ਲੱਗੇ ਜਦੋਂ
ਟੇਕੇ ਕਸਾਈ ਗਊ ਫੜਾਏ।
ਵੀਰ ਮਨੂ ਨੇ ਸੱਦਿਆ ਸੀ ਸਿੰਘਾਂ ਨੂੰ ਵੀ ਤੁਸੀਂ ਮੇਰੀ ਮਦਦ ਤੇ ਆਓ ਦੀਵਾਨ ਕੌੜਾ ਮੱਲ ਜੀ ਦੇ ਰਾਹੀਂ। ਜਦੋਂ ਸਿੰਘ ਦਰਵਾਜੇ ਚ ਲਾਹੌਰ ਦੇ ਵੜਨ ਲੱਗੇ ਅੱਗੇ ਕੀ ਦੇਖਿਆ ਵੀ ਕਸਾਈ ਗਊਆਂ ਮਾਰ ਰਹੇ ਹਨ।
ਸੌ ਸਿੰਘਾਂ ਨੇ ਦਿਨੇ ਮਾਰ,
ਸਿੰਘਾਂ ਨੇ ਉਹ ਕਸਾਈ ਮਾਰ ਦਿੱਤੇ। ਜਦੋਂ ਕਸਾਈ ਵੇਖੇ ਗਊਆਂ ਦੀ ਹੱਤਿਆ ਕਰਦੇ ਹੋਏ, ਬਾਬਾ ਸੁੱਖਾ ਸਿੰਘ ਦੇ ਸਾਥੀਆਂ ਨੇ ਉਹ ਜਿਹੜੇ ਕਸਾਈ ਸਨ ਨਾ, 5-8-10 ਕਸਾਈ ਝਟਕ ਦਿੱਤੇ।
ਭਈ ਦਰਵਾਜ਼ਨ ਮੈਂ ਹੜਤਾਲ,
ਉਸੇ ਵੇਲੇ ਸ਼ਹਿਰ ਦੇ ਦਰਵਾਜ਼ੇ ਬੰਦ ਹੋ ਗਏ, ਸ਼ਹਿਰ ਚ ਹੜਤਾਲ ਹੋ ਗਈ, ਰੌਲਾ ਪੈ ਗਿਆ ਬਈ ਮੀਰ ਮੰਨੂ ਨੇ ਜਿਹੜੇ ਬੰਦੇ ਸੱਦੇ ਆ ਉਹਨਾਂ ਨੇ ਮੁਸਲਮਾਨ ਕਸਾਈ ਮਾਰੇ। ਹੁਣ ਸ਼ਹਿਰ ਤਾਂ ਮੁਸਲਮਾਨਾਂ ਦਾ ਸੀਗਾ, ਭਰਿਆ ਪਿਆ। ਉਹ ਸਾਰੇ ਜਿਹੜੇ ਲਾਹੌਰ ਦੇ ਮੁਸਲਮਾਨ ਲੋਕ ਸਨ ਉਹ ਮੀਰ ਮੰਨੂ ਦੇ ਦੁਆਲੇ ਹੋ ਗਏ ਵੀ ਤੂੰ ਇਹ ਕੀ ਕਿਹੜੇ ਸੱਦ ਲਏ ਆ ਜਿਨ੍ਹਾਂ ਨੇ ਆਉਂਦਿਆਂ ਹੀ ਸ਼ਹਿਰ ਵਿੱਚ ਸਾਡੇ ਕਸਾਈ ਮਾਰ ਦਿੱਤੇ ਹਨ।
ਸ਼ਹਿਰ ਲੋਕਨ ਫਿਰ ਸਿੰਘ ਫੌਜ ਮਾਰੀ,
ਉਹ ਸ਼ਹਿਰ ਦੇ ਲੋਕ ਸਿੰਘਾਂ ਦੇ ਗਲ ਪੈ ਗਏ, ਸਿੰਘਾਂ ਨੂੰ ਮਾਰਨ ਲੱਗੇ, ਸਿੰਘਾਂ ਨਾਲ ਲੜਨ ਲੱਗੇ। ਸਿੰਘ ਬੜੇ ਔਖੇ ਹੋਏ ਵੀ ਅਸੀਂ ਤਾਂ ਇਹਨਾਂ ਦੀ ਮਦਦ ਕਰਨ ਆਏ ਸੀ, ਇਹ ਕੀ ਭਾਣਾ ਵਰਤ ਗਿਆ ਹੈ।
ਇਹਾਂ ਵੀ ਸਿੰਘਾਂ ਪਈ ਖੁਆਰੀ,
ਇਹ ਲਾਹੌਰ ਸ਼ਹਿਰ ਵਿੱਚ ਵੜਦਿਆਂ ਹੀ ਸਿੰਘਾਂ ਨੂੰ ਖੁਆਰੀ ਪੇਸ਼ ਆ ਗਈ।
ਦੋਹਰਾ ਪਹਿਰ ਤੀਸਰੇ ਪੀ ਸੁਖਾ ਚੜ ਸੁੱਖਾ ਸਿੰਘ ਤਖਾਣ,
ਤੀਸਰੇ ਪਹਿਰ ਬਾਬਾ ਸੁੱਖਾ ਸਿੰਘ ਜੀ ਤਖਾਣ, ਕਿਉਂਕਿ ਉਹ ਤਖਾਣ ਬਰਾਦਰੀ ਵਿੱਚੋਂ ਸਨ ਤੇ ਬੜੇ ਬਹਾਦਰ ਸਨ। ਮੱਸੇ ਲੰਗੜ ਦਾ ਸਿਰ ਵੱਢਣ ਵੇਲੇ ਮਹਤਾਬ ਸਿੰਘ ਜੀ ਦੇ ਨਾਲ ਸਨ। ਸੁੱਖੇ ਦੀ ਦੇਗਾਂ ਛੱਕ ਕੇ ਕਹਿੰਦੇ ਖੇਡੇ ਮਹੱਲੇ ਨੂੰ ਚੜ ਪਏ ਹਨ।
ਸਿਆਮ ਸਿੰਘ ਕੋ ਪਾਲ ਕੋ ਕੰਬੋ ਮੜੀ ਵਾਨ ਮਾੜੀ ਵਾਨ,
ਸਿੰਘ ਜੀ ਜੋ ਨਾਰਲੇ ਵਾਲੇ ਹੋਏ ਆ, ਪੰਥ ਦੇ ਪੁਰਾਣੇ ਜਰਨੈਲ, ਉਹਨਾਂ ਦੇ ਪਾਲਕ ਪੁੱਤਰ ਸਨ। ਸ਼ਾਮ ਸਿੰਘ ਨੇ ਹੀ ਬਾਬਾ ਸੁੱਖਾ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਜੀ ਕੋਲ ਲਿਆ ਕੇ ਅੰਮ੍ਰਿਤ ਛਕਾਇਆ ਸੀ, ਔਰ ਇਹ ਬੜੇ ਬਹਾਦਰ ਯੋਧੇ ਬਣਾਇਆ ਸੀਗਾ, ਪੁੱਤਰ ਦੀ ਤਰ੍ਹਾਂ ਪਾਲਿਆ ਸੀ। ਸ਼ਾਮ ਸਿੰਘ ਨਾਲੀ ਵਾਲੇ ਦਾ ਪਾਲਕ, ਮਾੜੀ ਕੰਬੋਕੀ ਦਾ ਰਹਿਣ ਵਾਲਾ ਸੁੱਖਾ ਸਿੰਘ, ਇਹ ਤਾਂ ਲਿਖ ਰਹੇ ਆ ਭਾਈ ਸਾਹਿਬ ਜੀ ਵੀ ਸੁੱਖਾ ਸਿੰਘ ਚਾਰ ਹੋਏ, ਦੋ ਸੁੱਖਾ ਸਿੰਘ ਯੋਧੇ ਹੋਏ ਆ ਜਿਨ੍ਹਾਂ ਨੇ ਜੰਗ ਲੜੇ। ਇੱਕ ਤਾਂ ਸੁੱਖਾ ਸਿੰਘ ਹੋਇਆ ਜਿਹਨੇ ਜੈਨ ਖਾਂ ਨੂੰ ਮਾਰ ਕੇ ਸਰਹੰਦ ਫਤਿਹ ਕਰਕੇ ਸ਼ਹੀਦੀ ਪਾਈ। ਕਦੀ ਤੁਸੀਂ ਜਾਓ ਨਾ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਪਠਾਣਾ ਦੀ ਬਸੀ ਨੂੰ, ਤਾਂ ਉਹਨਾਂ ਦਾ ਗੁਰਦੁਆਰਾ ਸੱਜੇ ਹੱਥ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਹੈ, ਸ਼ਹੀਦਗੰਜ ਬਾਬਾ ਸੁੱਖਾ ਸਿੰਘ ਜੀ। ਦੂਸਰੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਹਨ, ਜਿਨ੍ਹਾਂ ਦੀ ਹੁਣ ਕਥਾ ਚੱਲ ਰਹੀ ਹੈ। ਤੀਸਰੇ ਸੁੱਖਾ ਸਿੰਘ ਪਟਨਾ ਸਾਹਿਬ ਦੇ ਗ੍ਰੰਥੀ ਹੋਏ ਹਨ, ਜਿਨ੍ਹਾਂ ਨੇ ਦਸਵੀਂ ਦੀ ਸੁਖਮਣੇ ਵਾਲੀ ਬੀੜ ਲਿਖੀ ਹੈ, ਜਿਹੜੀ ਉੱਥੇ ਤਖ਼ਤ ਦੇ ਉੱਤੇ ਅੱਜ ਵੀ ਦਰਸ਼ਨ ਹੁੰਦੇ ਹਨ। ਚੌਥੇ ਸੁੱਖਾ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ, ਜਿਨ੍ਹਾਂ ਨੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਲਿਖਿਆ ਹੈ। ਸੋ ਇਹ ਚਾਰਾਂ ਸੁੱਖਾ ਸਿੰਘਾਂ ਚੋਂ ਜਿਹੜਾ ਤਖਾਣ ਸੁੱਖਾ ਸਿੰਘ ਸੀਗਾ, ਉਹ ਕਹਿੰਦੇ ਲਾਹੌਰ ਫੌਜਾਂ ਸਮੇਤ ਗਿਆ ਹੋਇਆ ਸੀ, ਤੇ ਸੁੱਖਾ ਸਿੰਘ ਦੁਪਹਿਰ ਨੂੰ ਖੇਡੇ ਮਹੱਲੇ ਸਿੰਘ ਜਾਂਦੇ ਹੈ ਨਾ ਜੰਗਲ ਪਾਣੀ, ਉਹ ਰਾਵੀ ਵਾਲੇ ਪਾਸੇ ਚਲਾ ਗਿਆ।
ਜੋ ਪਈ ਤਬ ਤਿੰਨ ਕਰੀ ਨਾ ਕਛੂ ਸਲਾਹੇ,
ਭਾਈ ਸੁੱਖਾ ਸਿੰਘ ਹੋਰਾਂ ਨੇ ਆਪਣੇ ਸਾਥੀਆਂ ਨਾਲ ਕੋਈ ਲੜਾਈ ਦੀ ਸਲਾਹ ਨਹੀਂ ਸੀ ਕੀਤੀ, ਕੋਈ ਗੁਰਮਤਾ ਨਹੀਂ ਸੀ ਕੀਤਾ ਵੀ ਲੜਨ ਚੱਲੇ ਆ, ਉਹ ਤਾਂ ਕੁਦਰਤੀ ਵੈਸੇ ਹੀ ਚੱਲੇ ਸਨ।
ਲੰਘਿਓ ਰਾਵੀ ਗਾਹਨ ਪਾਏ,
ਰਾਵੀ ਦੇ ਵਿੱਚੋਂ ਦੀ ਪੈਦਲ ਹੀ ਸਿੰਘ ਲੰਘ ਗਿਆ।
ਜਿਸਕੇ ਪਾਛੇ ਲੰਘੇ ਨਿਹੰਗ,
ਉਹਦੇ ਪਿੱਛੇ ਨਿਹੰਗਾਂ ਸਿੰਘਾਂ ਦੀ ਫੌਜ, ਜਿਹੜੇ ਫਰਲਿਆਂ ਵਾਲੇ ਸਿੰਘ ਹੁੰਦੇ ਉਹਨੂੰ ਨਿਹੰਗ ਸਿੰਘ ਕਹਿੰਦੇ, ਉਹ ਵੀ ਫੌਜਾਂ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਸਨ ਸਾਰੀਆਂ ਨਿਹੰਗਾਂ ਸਿੰਘਾਂ ਦੀਆਂ, ਉਹ ਵੀ ਪਾਰ ਲੰਘ ਗਈਆਂ।
ਮੈਂ ਕਿੰਨੀ ਕਿੰਨਾ ਗਿਣਤੀ ਸੰਗ,
ਗਿਣਤੀ ਮਿਣਤੀ ਨਹੀਂ ਕੀਤੀ ਵੀ ਆਪਾਂ ਕਿੰਨੇ ਗਿਆ ਜਾਂ ਆਪਾਂ ਕੋਈ ਲੜਨ ਥੋੜਾ ਚੱਲੇ ਸੀ, ਉਹ ਤਾਂ ਕੁਦਰਤੀ ਚੱਲੇ ਸਨ।
ਨਿਕਟ ਸੋ ਗਿਰਜਣ ਡੇਰੇ ਗਏ,
ਅਚਾਨਕ ਜੰਗਲ ਪਾਣੀ ਜਾਣ ਬਾਦੇ ਸਿੰਘ ਪਾਰ ਲੰਘ ਗਏ, ਤੇ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਦਾ ਡੇਰਾ ਪਰਲੇ ਪਾਸੇ ਸੀਗਾ, ਉਧਰ ਉਹ ਅਬਦਾਲੀ ਆਪਣੀ ਵੱਡੀ ਭਾਰੀ 2-2.5 ਲੱਖ ਫੌਜ ਲੈ ਕੇ ਬੈਠਾ ਸੀਗਾ, ਉਹਦੇ ਡੇਰੇ ਦੇ ਲਾਗੇ ਖਾਲਸਾ ਚਲਾ ਗਿਆ।
ਚਾੜ ਚਪਾੜਨ ਉਤਰਦੇ ਪੈ,
ਕੁਝ ਘੋੜਿਆਂ ਦੇ ਸਿੰਘ ਸਨ, ਕੁਝ ਪੈਦਲ ਸਨ, ਉਹ ਝਾੜਾਂ ਦੇ ਵਿੱਚ ਜੰਗਲ ਪਾਣੀ ਖੇਡਣ ਲਈ ਉਤਰੇ ਹਨ।
ਰਾਵੀ ਜਲ ਸੋ ਸੁਚੇਤੋ ਕੀਓ,
ਰਾਵੀ ਦੇ ਜਲ ਉਹਨਾਂ ਨੇ 5 ਇਸ਼ਨਾਨੇ ਕੀਤੇ, ਸੁਚੇਤਾ ਕੀਤਾ, ਗੜਵਿਆਂ ਵਿੱਚ ਜਲ ਰਾਵੀ ਦਾ ਲੈ ਗਏ, ਜੰਗਲ ਪਾਣੀ ਗਏ। ਉਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਸਾਡੀ ਸ਼ਹੀਦੀ ਦਾ ਸਮਾਂ ਆ ਗਿਆ ਹੈ। ਹਾਂਜੀ,
ਉਤਗਿਰ ਜਨ ਕੋ ਰੋਲੇ ਕੀਓ,
ਉਧਰੋਂ ਬੜਾ ਤੁਰਕਾਂ ਦੀ ਗਿਰਜਿਆਂ ਦੀ ਪਠਾਣਾਂ ਦੀ ਫੌਜ ਉਤਰੀ ਹੋਈ ਸੀ, ਉਹਨਾਂ ਨੇ ਵੇਖਿਆ ਵੀ ਬੜੇ ਬੜੇ ਦਮਾਲੇ ਵੱਡੇ ਵੱਡੇ ਸਜਾਏ ਹੋਏ, ਉੱਤੇ ਚੱਕਰ ਲਾਏ ਹੋਏ, ਤੇ ਉਹ ਚੱਕਰ ਦੂਰੋਂ ਚਮਕੇ ਸਿੰਘਾਂ ਦੇ ਨਾ ਝਾੜਾਂ ਵਿੱਚੋਂ। ਪਹਿਲਾਂ ਤੇ ਪਠਾਣ ਜਿਹੜੇ ਉਹ ਡਰ ਗਏ ਵੀ ਪਤਾ ਨੀ ਕੀ ਬਲਾਵਾਂ ਆ ਗਈਆਂ, ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਹਿੰਦੁਸਤਾਨੀਆਂ ਦੀ ਫੌਜ ਹੈ, ਕਹਿੰਦੇ ਇਹ ਹਿੰਦੂਆਂ ਦੀ ਫੌਜ ਹੈ। ਹਾਂਜੀ,
ਹੁਣ ਜਾਣਿਓ ਦਲ ਆਵੇ ਚਲਾ,
ਉਹਨਾਂ ਨੇ ਸੋਚਿਆ ਵੀ ਇਸ ਹਿੰਦੁਸਤਾਨੀ ਫੌਜ, ਮੀਰ ਮੰਨੂ ਦੀ ਫੌਜ ਸਾਡੇ ਨਾਲ ਲੜਨ ਆ ਰਹੀ ਹੈ। ਇਸ ਤੋਂ ਪਹਿਲਾਂ ਸਾਧ ਸੰਗਤ ਜੀ ਅਬਦਾਲੀਆਂ ਨਾਲ ਸਿੰਘਾਂ ਦਾ ਟਾਕਰਾ ਨਹੀਂ ਸੀ ਹੋਇਆ ਕਦੀ, ਉਹਨਾਂ ਦੀ ਬੋਲੀ ਸਿੱਖਾਂ ਨੂੰ ਨਹੀਂ ਸੀ ਸਮਝ ਆਉਂਦੀ, ਸਿੱਖਾਂ ਦੀ ਉਹਨਾਂ ਨੂੰ ਨਹੀਂ ਸੀ ਆਉਂਦੀ। ਇਹ ਪਹਿਲੀ ਸਿੰਘਾਂ ਦੀ ਸਮਝੋ ਅਬਦਾਲੀ ਦੀ ਫੌਜ ਨਾਲ ਰਾਵੀ ਦੇ ਕਿਨਾਰੇ ਤੇ ਲਾਹੌਰ ਦਰਿਆ ਸ਼ਾਹ ਦਰੇ ਦੇ ਲਾਗੇ ਭੇਟ ਹੋਈ, ਮੁਲਾਕਾਤ ਹੋਈ ਖਾਲਸੇ ਦੀ।
ਉਹ ਦੇਖਣ ਲੱਗਿਓ ਹੈ ਖਲਾ,
ਉਹ ਅਬਦਾਲੀ ਖਲੋ ਕੇ ਦੇਖਣ ਲੱਗਾ। ਜਦੋਂ ਅਬਦਾਲੀ ਨੂੰ ਜਾ ਕੇ ਦੱਸਿਆ ਨਾ ਵੀ ਦੇਖੋ ਜੀ ਸਿੱਖ ਕੋਈ ਦਲ ਆ ਰਿਹਾ, ਕੋਈ ਫੌਜ ਆ ਰਹੀ ਹੈ ਘੋੜਿਆਂ ਤੇ,
ਅਹਿਮਦ ਸ਼ਾਹ ਦਿਲ ਖਤਰੋ ਪਇਓ,
ਅਬਦਾਲੀ ਡਰ ਗਿਆ ਦੇਖ ਕੇ ਵੀ ਇਹ ਕੌਣ ਆ ਗਏ ਨੇ,
ਕਿਸ ਦਿਲ ਮੈਂ ਤਿਸ ਤੀਰ ਨਾ ਤਰਿਓ।
ਉਹਨੇ ਹੌਸਲਾ ਨਹੀਂ ਕੀਤਾ, ਜਾਂਦਾ ਟਿਕ ਜਾਂਦਾ ਵੀ ਕੋਈ ਗੱਲ ਨੀ, ਨੇੜੇ ਆਉਂਦੇ ਪਤਾ ਕਰਦੇ ਕੌਣ ਆਏ ਨੇ। ਉਹਨੇ ਲੜਾਈ ਦੀ ਪਹਿਲਾਂ ਹੀ ਤਿਆਰੀ ਕਰ ਲਈ, ਖਤਰਾ ਹੋ ਗਿਆ ਨਾ ਜਿਵੇਂ ਕੋਈ ਆ ਰਹੇ ਹੈ ਲੜਨ ਵਾਸਤੇ, ਕਿਤੇ ਸਾਡਾ ਨੁਕਸਾਨ ਨਾ ਕਰ ਦੇਣ। ਅਬਦਾਲੀ ਪਹਿਲਾਂ ਹੀ ਹਥਿਆਰ ਕਾਇਮ ਕਰਕੇ ਖਲੋ ਗਿਆ।
ਤੁਰਕ ਘੋੜੇ ਪੈ ਪਿਓ ਸਵਾਰ,
ਉਸ ਵੇਲੇ ਅਬਦਾਲੀ ਘੋੜੇ ਦੇ ਸਵਾਰ ਹੋ ਗਿਆ, ਉਹਨੇ ਲੜਾਈ ਦਾ ਬਿਗਲ ਵਜਾ ਦਿੱਤਾ।
ਆਗੇ ਕਿੰਨੇ ਦਸਤੇ, ਚਾਰ
ਦਸਤੇ ਉਹਨੇ ਫੌਜ ਦੇ ਸਿੰਘਾਂ ਨਾਲ ਲੜਨ ਨੂੰ ਅੱਗੇ ਭੇਜ ਦਿੱਤੇ।
ਕਹਿਓ ਆਉਣਾ ਹਮ ਪੇ ਹਿੰਦ ਆਈ,
ਤੇ ਉਹ ਪਠਾਣੀ ਕੀ ਕਹਿੰਦੇ ਸੀ, ਪਠਾਣ ਉਹਨਾਂ ਨੂੰ ਕੀ ਪਤਾ ਵੀ ਇਹ ਸਿੱਖ ਨੇ ਜਾਂ ਖਾਲਸੇ ਨੇ ਜਾਂ ਕੌਣ ਨੇ, ਉਹ ਕਹਿੰਦੇ ਹਿੰਦੂ ਆ ਗਏ, ਹਿੰਦੂ ਆ ਗਏ, ਹਿੰਦੁਸਤਾਨੀ ਫੌਜ, ਇਹ ਸਾਡੇ ਤੇ ਹਿੰਦੁਸਤਾਨੀ ਫੌਜ ਆ ਗਈ ਹੈ।
ਕਬ ਪਹੁੰਚੋ ਨਟ ਕਾਬਲ ਜਾਈ,
ਅਬਦਾਲੀ ਕਹਿੰਦਾ ਜੇ ਹਿੰਦੁਸਤਾਨ ਦੀ ਇੰਨੀ ਫੌਜ ਆ ਗਈ ਇਹ ਮਾਰ ਦੇਗੀ ਸਾਨੂੰ, ਪਤਾ ਨੀ ਆਪਾਂ ਕਦੋਂ ਕਾਬਲ ਜਾਵਾਂਗੇ, ਪਹੁੰਚਾਂਗੇ ਜਿਉਂਦੇ, ਜੇ ਇਹਨਾਂ ਨੂੰ ਮਾਰ ਲਓ ਤਾਂ ਠੀਕ ਹੈ।
ਫੜ ਸ਼ਮਸ਼ੇਰ ਸਨਮੁਖ ਹੋਇਓ,
ਅਬਦਾਲੀ ਦੇ ਸਿਪਾਹੀ ਪਠਾਨ ਤਲਵਾਰਾਂ ਲੈ ਕੇ ਬਰਛੇ ਬੰਦੂਕਾਂ ਲੈ ਕੇ ਸਿੰਘਾਂ ਨਾਲ ਲੜਨ ਨੂੰ ਤਿਆਰ ਹੋ ਗਏ।
ਜਾ ਸਿੰਘਣ ਸੋ ਮੋਹਰੋਂ ਢੋਇਓ,
ਉਹਦੀ ਫੌਜ ਨੇ ਉਹਨਾਂ ਦੇ ਪਠਾਣਾ ਨੇ ਸਿੰਘਾਂ ਦਾ ਅੱਗਾ ਰੋਕ ਲਿਆ।
ਦੋਹਰਾ ਸਿੰਘ ਸੋ ਥੋੜੇ ਥੇ ਲੰਘੇ ਰਹਿ ਥੋੜੇ ਡੇਰੇ ਮਾਹੇ,
ਥੋੜੇ ਜੇ ਸਿੰਘ ਰਾਵੀ ਪਾਰ ਲੰਘੇ ਸਨ, ਥੋੜੇ ਜੇ ਪਿੱਛੇ ਡੇਰੇ ਵੇ ਸਨ। ਕਿਸੇ ਦਾ ਵੀ ਲੜਾਈ ਕਰਨ ਦਾ ਕੋਈ ਇਰਾਦਾ ਨਹੀਂ ਸੀ, ਉਹ ਲੜਨ ਵਾਸਤੇ ਨਹੀਂ, ਉਹ ਤਾਂ ਜੰਗਲ ਪਾਣੀ ਗਏ ਸਨ।
ਕਿਛ ਨੱਠੇ ਕਿਛ ਗੈਲ ਗਏ ਚੰਗੇ ਜੋ ਗਨਾਏ,
ਜਿਹੜੇ ਚੰਗੇ ਚੋਣਵੇਂ ਯੋਧੇ ਸਨ ਉਹ ਉੱਥੇ ਪਹੁੰਚੇ ਸਨ ਦੌੜ ਕੇ।
ਚੌਪਈ ਸੁਖਾ ਸਿੰਘ ਫੌਜ ਆਵਤ ਜਾਨੀ,
ਹੁਣ ਸੁਖਾ ਸਿੰਘ ਨੇ ਦੇਖਿਆ ਸਾਹਮਣੇ ਦੁਸ਼ਮਣ ਦੀ ਫੌਜ ਆ ਰਹੀ ਹੈ ਸਾਡੇ ਨਾਲ ਲੜਨ ਵਾਸਤੇ ਆ ਰਹੀ ਹੈ। ਹਾਂਜੀ,
ਸੰਗ ਆਪਣੇ ਥੋੜੀ ਮਾਨੀ,
ਮੇਰੇ ਨਾਲ ਜਿਹੜੀ ਫੌਜ ਹੈ ਥੋੜੀ ਹੈ, ਸਿੰਘ ਥੋੜੇ ਸਵਾਏ ਹਨ, ਆਟੇ ਚ ਲੂਣ ਵੀ ਨਹੀਂ ਹਨ।
ਤਬ ਉਨ ਮੈਂ ਮਨ ਮੈਂ ਕਿਉਂ ਵਿਚਾਰ,
ਸੁਖਾ ਸਿੰਘ ਸੋਚਾਂ ਚ ਪੈ ਗਿਆ, ਵਿਚਾਰ ਕਰਨ ਲੱਗਾ ਆਪਣੇ ਮਨ ਵਿਚ, ਉਸਨੇ ਵਿਚਾਰ ਕੀਤੀ।
ਛੱਬੀ ਭਾਂਤ ਅਬ ਪਈ ਲਚਾਰ,
ਸਾਰੇ ਤਰੀਕੇ ਨਾਲ ਲਚਾਰੀ ਹੁਣ ਦੋਏ ਪਾਸੇ, ਜਿਵੇਂ ਸੱਪ ਦੇ ਮੂੰਹ ਚ ਕਹਿੰਦੇ ਨਾ ਵੀ ਉਹ ਚੁਕ ਚੁਕ ਕੁੰਦਰ ਆ ਗਈ, ਨਾ ਉਹ ਖਾਣ ਜੋਗਾ ਨਾ ਛੱਡਣ ਜੋਗਾ, ਦੋਵੇਂ ਪਾਸੇ ਭਾਈ ਸੁਖਾ ਸਿੰਘ ਦੀ ਮੁਸੀਬਤ ਦੇਖਦੇ ਹੈ।
ਜੋ ਮੈਂ ਇਨ ਸੋ ਕਰੋਂ ਲੜਾਈ,
ਸੁਖਾ ਸਿੰਘ ਸੋਚਦਾ ਜੇ ਮੈਂ ਇਸ ਅਬਦਾਲੀ ਦੀ ਇੰਨੀ ਫੌਜ ਦਾ ਮੁਕਾਬਲਾ ਕਰਾਂ, ਲੜਾਈ ਕਰਾਂ,
ਸੋ ਇਨ ਸੋ ਵੈਨ ਹੈ ਵਾਰੇ ਆਈ,
ਅਸੀਂ ਥੋੜੇ ਹਾਂ ਇਹਨਾਂ ਦੇ ਵਾਰੇ ਨਹੀਂ ਆਉਣ ਲੱਗੇ, ਇਹ ਹਜ਼ਾਰਾਂ ਅਸੀਂ ਸੌ ਵੀ ਨਹੀਂ ਆ, ਥੋੜੇ ਸਿੰਘ ਸਨ, ਉਹ ਤਾਂ ਵਿਚਾਰੇ ਜੰਗਲ ਪਾਣੀ ਗਏ ਸੀ, ਬਰਛੇ ਤਲਵਾਰਾਂ ਉਹਨਾਂ ਦੇ ਕਾਤਰੇ ਸਨ, ਵੱਡੇ ਸ਼ਸਤਰ ਵੀ ਨਹੀਂ ਨਾਲ ਹੋਣੇ ਬਹੁਤੇ, ਸ਼ਸਤਰ ਉਹ ਹੀ ਰੱਖਦੇ ਸਨ ਜਾਂ ਗੜਵਾ ਜਾਂ ਬਰਛਾ ਜਾਂ ਤਲਵਾਰ ਢਾਲ, ਇੰਨਾ ਕੁ ਤਾਂ ਹਰ ਇੱਕ ਸਿੱਖ ਸਿਪਾਹੀ ਕੋਲ ਹੁੰਦਾ ਸੀਗਾ, ਬਾਕੀ ਹੋਰ ਲੰਮੇ ਹਥਿਆਰ ਬੰਦੂਕਾਂ ਵਗੈਰਾ ਉਸ ਵੇਲੇ ਨਹੀਂ ਸਨ। ਹਾਂਜੀ,
ਇਹ ਆਟਾ ਹਮ ਹਿੱਸਾ ਲਾਉਣ,
ਇਹ ਆਟੇ ਦੀ ਤਰ੍ਹਾਂ ਜ਼ਿਆਦਾ ਨੇ, ਅਸੀਂ ਲੂਣ ਦੀ ਤਰ੍ਹਾਂ ਥੋੜੇ ਹਾਂ।
ਲੜਕਾ ਮਰਨ ਪਲੋ ਕਹਿ ਕੌਣ,
ਜੇ ਮੈਂ ਇੱਥੇ ਲੜਕੇ ਮਰ ਗਿਆ ਲੋਕਾਂ ਨੇ ਕਹਿਣਾ ਤੂੰ ਸਿਆਣੀ ਗੱਲ ਤਾਂ ਨਹੀਂ ਕੀਤੀ, ਕਿਉਂਕਿ ਕਈ ਵਾਰੀ ਕੀ ਹੁੰਦਾ ਦੋਵੇਂ ਪੱਖ ਦੇਖਣੇ ਪੈਂਦੇ ਆ, ਲੜਾਈ ਕਰਾਂਗਾ ਮਾਰਿਆ ਜਾਵਾਂਗਾ, ਸਾਰੇ ਪੰਥ ਵਿੱਚ ਕਹਿਣ ਸਿੰਘ ਕਹਿਣਗੇ ਕਿ ਸਿਆਣਪ ਕੀਤੀ ਸੁਖਾ ਸਿੰਘ ਨੇ ਜਾਨ ਗਵਾ ਬੈਠਾ ਬਿਨਾਂ ਮਤਲਬ ਦੇ, ਲੜਕੇ ਮਰਨਾ ਤਾਂ ਵੀ ਬਦਨਾਮੀ ਕਰਨਗੇ।
ਜੇ ਹਮ ਜੇ ਅਬ ਹਮ ਜਾਵੇਂਗੇ ਭਾਜ,
ਫਿਰ ਸੁਖਾ ਸਿੰਘ ਸੋਚਦਾ ਜੇ ਮੈਂ ਇੱਥੋਂ ਭੱਜ ਜਾਵਾਂਗਾ ਦੌੜ ਜਾਵਾਂ
ਤੋ ਸਿੰਘਨ ਮੈਂ ਆਵੇ ਲਾਜ।
ਸਿੰਘ ਕਹਿਣਗੇ ਸੁੱਖਾ ਸਿੰਘ ਦੌੜ ਕੇ ਆ ਗਿਆ ਡਰ ਕੇ, ਫੇਰ ਵੀ ਲਾਜ ਆਵੇਗੀ। ਦੋਵੇਂ ਪਾਸੇ ਸਮੱਸਿਆ ਹੈ ਵੀ ਲੜਾਈ ਬਿਨਾਂ ਮਤਲਬ ਦੀ ਲੜਾਈ ਹੈ। ਲੜਾਈ ਤਾਂ ਹੁੰਦੀ ਮਿੱਥ ਕੇ ਹੁੰਦੀ ਹੈ, ਕੋਈ ਉਹਦਾ ਮਿਸ਼ਨ ਹੁੰਦਾ ਲੜਾਈ ਦਾ, ਲੜਾਈ ਦਾ ਕੋਈ ਕਾਰਨ ਹੁੰਦਾ। ਇੱਕ ਰਾਹ ਜਾਂਦੀ ਬਿਨਾਂ ਮਤਲਬ ਦੇ ਲੜਾਈ ਛੇੜ ਲੈਣੀ, ਉਹਨੂੰ ਕੋਈ ਸਿਆਣਾ ਚੰਗਾ ਨਹੀਂ ਸਮਝਦਾ। ਜੇ ਮੈਂ ਭੱਜ ਗਿਆ ਤੇ ਫੇਰ ਵੀ ਬਦਨਾਮੀ ਕਰਨਗੇ ਸਿੰਘ, ਕਹਿਣਗੇ ਸੁੱਖਾ ਸਿੰਘ ਭੱਜ ਗਿਆ, ਆ ਗਿਆ ਅਬਦਾਲੀ ਤੋਂ ਡਰ ਕੇ।
ਬਾਤ ਬੁਰੀ ਤਿੰਨ ਦਿਉ ਵਿਚਾਰੀ।
ਫਿਰ ਇਹ ਅਬਦਾਲੀ ਵੀ ਸੋਚੇਗਾ ਵੀ ਸਿੱਖ ਜਿਹੜੇ ਨੇ ਪਹਿਲੀ ਵਾਰੀ ਟੱਕਰੇ ਸੀ, ਪਹਿਲੀ ਵਾਰੀ ਦੁੜਾ ਦਿੱਤੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਬਦਾਲੀ ਵੀ ਸੋਚੇਗਾ ਵੀ ਮੈਂ ਵੇਖੀ ਪਹਿਲੀ ਵਾਰੀ ਸਿੱਖਾਂ ਦੀ ਫੌਜ ਡਰ ਕੇ ਭੱਜ ਗਏ, ਫਿਰ ਮੁੜ ਕੇ ਇਹਦੇ ਤੇ ਸਾਡੇ ਦਿਲ ਦਾ, ਸਿੰਘਾਂ ਦਾ ਜਿਹੜਾ ਇਹਦੇ ਦਿਲ ਦੇ ਉੱਤੇ ਪੈਣਾ ਨਾ ਪ੍ਰਭਾਵ, ਉਹ ਗਲਤ ਪੈ ਜਾਏਗਾ, ਗਲਤ ਇੰਪ੍ਰੈਸ਼ਨ ਪੈ ਜਾਏਗਾ, ਮੁੜ ਕੇ ਫਿਰ ਸਾਨੂੰ ਅੱਗੇ ਹੀ ਲਾਈ ਫਿਰੇਗਾ। ਹਾਂਜੀ,
ਮੈਂ ਲੜ ਮਰੋ ਸੋ ਪਲੀ ਵਿਚਾਰੀ।
ਮੈਨੂੰ ਇੱਥੇ ਹੁਣ ਜੋ ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਜੂਝ ਵੋ ਕਾਮ ਹੈ ਸ਼ਤਰਨ ਕੋ ਕਛ ਜੋਗਨ ਕੋ ਨਹੀਂ ਕਾਮ ਲੜਾਈ। ਹੁਣ ਤਾਂ ਜੂਝਣਾ ਹੀ ਬਣਦਾ ਹੈ, ਦੇਖੀ ਜਾਏਗੀ ਜੋ ਹੋਵੇਗੀ।
ਹਾਂਜੀ, ਪਾਚੇ ਪਾਉ ਨਾ ਪਾਇਓ ਟਿਗ ਸਿੰਘਣ ਸੋ ਕਹਿ ਦੀਨ।
ਨਾਲ ਦੇ ਸਿੰਘਾਂ ਨੂੰ ਗੱਜ ਕੇ ਸੁੱਖਾ ਸਿੰਘ ਨੇ ਆਖਿਆ, ਦੇਖੋ ਖਾਲਸਾ ਜੀ, ਹੁਣ ਪਿਛਾ ਜਾਣ ਦਾ ਮੌਕਾ ਨਹੀਂ, ਹੁਣ ਭੱਜਣ ਦਾ ਟਾਈਮ ਨਹੀਂ ਹੈ, ਹੁਣ ਸਿੰਘ ਨਾਮ ਦੀ ਲਾਜ ਰੱਖ ਲਓ।
ਇਹਾਂ ਸ਼ਹੀਦ ਹਮ ਹੋਏਗੇ ਲੜ ਕਰ ਮਜ਼ਬੇ ਦੀਨ।
ਦੀਨ ਮਜ਼ਬ ਦਾ ਯੁੱਧ ਕਰਨਾ, ਧਰਮ ਵਾਸਤੇ ਜੂਝਣਾ ਹੈ। ਖਾਲਸੇ ਪੰਥ ਦੀ ਸ਼ਾਨ ਉੱਚੀ ਰਹੇ, ਅਬਦਾਲੀ ਭਾਵੇਂ ਕਦੀ ਵੀ ਯਾਦ ਕਰੇ ਤੇ ਇਹ ਤੇ ਮੰਨੇਗਾ ਨਾ ਵੀ ਆਟੇ ਚ ਲੂਣ ਦੇ ਬਰਾਬਰ ਫੇਰ ਵੀ ਭੱਜੇ ਨਹੀਂ ਸਨ, ਤੇ ਕੱਲ ਨੂੰ ਜਦੋਂ ਸਿੰਘ ਦਿਖਾਈ ਦਿਆ ਕਰਨਗੇ ਅਬਦਾਲੀ ਡਰਿਆ ਕਰੇਗਾ, ਤੇ ਜੇ ਆਪਾਂ ਡਰ ਕੇ ਭੱਜ ਗਏ ਫਿਰ ਅਬਦਾਲੀ ਚੌੜਾ ਹੋ ਕੇ ਸਿੰਘਾਂ ਦੇ ਪਿੱਛੇ ਪਿਆ ਕਰੇਗਾ। ਇਹ ਗੱਲ ਬਾਬਾ ਸੁੱਖਾ ਸਿੰਘ ਜੀ ਆਪਣੇ ਸਾਥੀਆਂ ਨੂੰ ਕਹਿ ਰਹੇ ਹਨ।
ਚੌਪਈ ਕਹਿਓ ਸੁੱਖਾ ਸਿੰਘ ਸਾਥ ਨਿਵਾਰ।
ਸਾਥੀਆਂ ਨੂੰ ਸੁੱਖਾ ਸਿੰਘ ਇਉਂ ਬੋਲਿਆ,
ਜਿਨ ਜਿੰਦ ਰੱਖਣੀ ਮੁੜ ਜਾਹੋ ਪਾਰ।
ਜਿਹਨੂੰ ਜਾਨ ਪਿਆਰੀ ਹੈ ਜਿਹਨੇ ਬਾਅਦ ਵਿੱਚ ਭੱਜਣਾ, ਪਹਿਲਾਂ ਚਲੇ ਜਾਓ, ਬਾਅਦ ਚ ਨਾ ਭੱਜਿਆ ਜੇ, ਹੁਣ ਭੱਜਣਾ ਭੱਜ ਜਾਓ, ਤਾਂ ਕਿ ਅਬਦਾਲੀ ਦੀ ਫੌਜ ਨੂੰ ਇਹ ਨਾ ਦਿਸੇ ਵੀ ਭੱਜੇ ਜਾਂਦੇ ਹੈ। ਹੁਣ ਤੁਸੀਂ ਚਲੇ ਜਾਓ, ਉਹ ਆ ਰਹੇ ਹੈ ਮੀਲਕ ਦੇ ਉੱਤੇ, ਅਸੀਂ ਜਾ ਕੇ ਉਹਨਾਂ ਨਾਲ ਲੜਾਂਗੇ।
ਸਿੰਘਨ ਕਹਿਓ ਹਮ ਕਿਮਨਠ ਜਾਹੀ।
ਨਾਲ ਦੇ ਸਿੰਘ ਕਹਿਣ ਲੱਗੇ, ਬਾਬਾ ਸੁੱਖਾ ਸਿੰਘ ਜੀ, ਅਸੀਂ ਕਿੱਥੇ ਨੱਠ ਕੇ ਜਾਣਾ?
ਸਾਥ ਤੁਹਾਡੇ ਸੁਨਹਿਰੋਂ ਖਾਹੀ।
ਅਸੀਂ ਤੁਹਾਡੇ ਸੁਨਹਿਰੇ ਦੇ ਵਿੱਚ ਖਾਂਦੇ। ਸੁਨਹਿਰੇ ਦਾ ਮਤਲਬ ਹੁੰਦਾ ਇੱਕੋ ਬਾਟੇ ਚ ਛਕਣਾ, ਇੱਕੋ ਭਰਾਵਾਂ ਦੀ ਤਰ੍ਹਾਂ ਆਪਾਂ ਇੱਕੋ ਬਾਟੇ ਚ ਅੰਮ੍ਰਿਤ ਛਕਿਆ, ਇੱਕੋ ਬਾਟੇ ਚ ਆਪਾਂ ਪ੍ਰਸ਼ਾਦਾ ਛਕਦੇ ਹਾਂ। ਭਰਾ ਜੀ, ਤੁਹਾਨੂੰ ਛੱਡ ਕੇ ਅਸੀਂ ਹੁਣ ਕਿੱਥੇ ਜਾਵਾਂਗੇ?
ਅਸੀਂ ਸ਼ਹੀਦੀ ਸਾਥ ਕਮਾਵੇਂ।
ਸਾਰੇ ਸਿੰਘ ਕਹਿਣ ਲੱਗੇ, ਬਾਬਾ ਜੀ, ਸੁੱਖਾ ਸਿੰਘ ਜੀ, ਅਸੀਂ ਤੁਹਾਡੇ ਨਾਲ ਸ਼ਹੀਦੀਆਂ ਪਾਵਾਂਗੇ।
ਸ਼ਾਹੀ ਧਨ ਮੈਂ ਡੇਰਾ ਪਾਵੇਂ।
ਔਰ ਅਮਿਤ ਸ਼ਾਹ ਅਬਦਾਲੀ ਦੀ ਫੌਜ ਦੇ ਦਿਲਾਂ ਵਿੱਚ ਡੇਰਾ ਜਮਾ ਦਿਆਂਗੇ। ਅਬਦਾਲੀ ਯਾਦ ਕਰੇਗਾ ਕਿ ਕੋਈ ਖਾਲਸੇ ਨਾਲ ਹੱਥ ਹੋਏ ਸਨ।
ਜਸ ਗਯੋਰੀਓ ਸੋ ਫੁੱਫੜ ਹਮਾਰਾ।
ਰਾਜ ਸਿੰਘ ਜੀ, ਭਾਈ ਰਤਨ ਸਿੰਘ ਜੀ ਕਹਿੰਦੇ, ਮੇਰਾ ਫੁੱਫੜ ਜਸ ਗੌਰੀਆ, ਉਹਦਾ ਕੋਈ ਪਿੰਡ ਹੋਵੇਗਾ ਜਾਂ ਜਸ ਗੌਰੀਆ ਸਿੰਘ ਨਾਮ ਹੋਵੇਗਾ, ਉਹ ਕੋਈ ਜਸ ਗੌਰੀਆ ਸਿੰਘ ਕਹਿੰਦੇ ਰਿਸ਼ਤੇ 'ਚ ਸਾਡਾ ਫੁੱਫੜ ਲੱਗਦਾ ਸੀ, ਉਹ ਛੋਟੀ ਉਮਰ ਦਾ ਸੀਗਾ, ਉੱਥੇ ਸੀ।
ਨਾ ਮੁੜਿਓ ਵੱਲ ਬਾਲ ਵਿਚਾਰਾ।
ਉਹ ਕਹਿੰਦੇ ਉਹ ਵੀ ਨਾਲ ਸੀਗਾ, ਤੇ ਉਹ ਸਿੰਘ ਨੂੰ ਕਹਿਣ ਲੱਗੇ, ਕਾਕਾ ਤੂੰ ਨਿੱਕਾ ਹੈ, ਬੱਚਾ ਹੈ, ਪਿਛਾ ਮੁੜ ਜਾ। ਪਰ ਜਸ ਗੌਰੀਆ 18-19 ਸਾਲ ਦਾ ਸੀਗਾ, ਉਹ ਵੀ ਨਹੀਂ ਮੁੜਿਆ। ਉਹ ਕਹਿਣ ਲੱਗਾ ਕਿ ਜਿੱਥੇ ਬਾਬਾ ਜੀ ਖੜੇ ਨੇ ਨਾ, ਬਾਬਾ ਸੁੱਖਾ ਸਿੰਘ ਜੀ, ਕਿਉਂਕਿ ਸੁੱਖਾ ਸਿੰਘ ਜੀ ਜਿਹੜੇ ਸਨ ਉਹ ਭਾਈ ਮਹਤਾਬ ਸਿੰਘ ਜੀ ਤੇ ਇੱਕ ਦੂਜੀ ਦੇ ਭਰਾ ਸਨ, ਜਾਨ ਹੀ ਸਨ, ਇੰਨਾ ਪਿਆਰ ਸੀ, ਤਾਂ ਹੀ ਤਾਂ ਇਕੱਠੇ ਆਏ ਉਹਨੂੰ ਮਾਰਨ ਵਾਸਤੇ ਮੱਸੇ ਨੂੰ। ਤੇ ਜਿਹੜਾ ਇਹ ਫੁੱਫੜ ਲੱਗਦਾ ਰਤਨ ਸਿੰਘ ਦਾ, ਉਹ ਮਹਤਾਬ ਸਿੰਘ ਦਾ ਜਵਾਈ ਲੱਗਦਾ ਹੋਏਗਾ, ਤੇ ਇਸ ਕਰਕੇ ਸੁੱਖਾ ਸਿੰਘ ਤੇ ਉਹ ਇੱਕ ਬੜਾ ਪਰਿਵਾਰਕ ਰਿਸ਼ਤਾ ਹੋਏਗਾ ਉੱਥੇ। ਉਹ ਕਹਿ ਰਿਹਾ ਸੁੱਖਾ ਸਿੰਘ, ਕਹਿੰਦਾ ਕਾਕਾ ਤੂੰ ਚਲਾ ਜਾ, ਤੇਰੀ ਉਮਰ ਛੋਟੀ ਹੈ, ਤੂੰ ਇਹਨਾਂ ਅਬਦਾਲੀਆਂ ਦੇ ਨਾਲ ਲੜਨ ਯੋਗਾ ਨਹੀਂ ਹੈ। ਉਹ ਕਹਿੰਦਾ ਬਾਬਾ ਜੀ, ਲੜਨ ਜੋਗਾ ਹਾਂ ਭਾਵੇਂ ਨਹੀਂ ਪਰ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ।
ਪਿਤਾ ਮਾਰੇ ਉਨ ਦਿਓ ਮੁੜੋਆ।
ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਪਿਤਾ ਜੀ ਵੀ ਛੋਟੇ ਸਨ, ਰਾਏ ਸਿੰਘ ਜੀ ਉਹ ਵੀ ਉੱਥੇ ਰਾਵੀ ਦੇ ਕਿਨਾਰੇ ਬਾਬਾ ਸੁੱਖਾ ਸਿੰਘ ਦੇ ਨਾਲ ਹੀ ਜੰਗਲ ਪਾਣੀ ਗਏ ਸਨ। ਤੇ ਬਾਬਾ ਸੁੱਖਾ ਸਿੰਘ ਨੇ ਬਹੁਤ ਮਜਬੂਰ ਕਰਕੇ ਆਖਿਆ ਰਾਏ ਸਿੰਘ ਤੂੰ ਚੱਲ, ਤੂੰ ਪਿੱਛੇ ਮੁੜ ਜਾ, ਸਿੰਘਾਂ ਦੇ ਦਲ ਵਿੱਚ ਸਿੰਘਾਂ ਦੇ ਡੇਰੇ ਵਿੱਚ ਚਲਾ ਜਾ, ਇੱਥੇ ਨਾ ਖਲੋ। ਭਾਈ ਰਤਨ ਸਿੰਘ ਕਹਿੰਦੇ ਮੇਰੇ ਪਿਤਾ ਨੂੰ ਬਾਬੇ ਸੁੱਖਾ ਸਿੰਘ ਨੇ ਅਖੀਰੀ ਵਾਰ ਜੰਗ ਵਿੱਚ ਸ਼ਹੀਦੀ ਪਾਉਣ ਤੋਂ ਪਹਿਲਾਂ ਪਿੱਛੇ ਮੋੜ ਦਿੱਤਾ ਸੀ।
ਆਏ ਸ਼ਾਮ ਸਿੰਘ ਪਾਸ ਖਲੋਆ।
ਮੇਰਾ ਪਿਤਾ ਆਪਣੇ ਸਹੁਰੇ ਸ਼ਾਮ ਸਿੰਘ ਨਾਰਲੀ ਵਾਲੇ ਕੋਲ ਆ ਕੇ ਖਲੋ ਗਿਆ।
ਕਿਤਨੇ ਮੈਂ ਫੌਜ ਪਹੁੰਚੀ ਆਏ।
ਮੇਰਾ ਪਿਤਾ ਵਾਪਸ ਆਇਆ, ਉਹ ਕਹਿੰਦਾ ਮੈਂ ਡੇਰੇ ਪਹੁੰਚਿਆ ਹੀ ਸੀ ਕਿ ਪਿੱਛੋਂ ਠਾ ਠਾ ਹੋਣ ਲੱਗ ਪਈ, ਲੜਾਈ ਸ਼ੁਰੂ ਹੋ ਗਈ, ਅਬਦਾਲੀ ਦੀ ਫੌਜ ਸੁੱਖਾ ਸਿੰਘ ਦੇ ਕੋਲ ਪਹੁੰਚ ਗਈ।
ਮੁੜ ਸਿੰਘਣ ਦੇ ਘੋੜੇ ਰਲਾਏ।
ਪਿਛਲੇ ਪਾਸੇ ਜਿਹੜੇ ਸਿੰਘ ਸਨ ਉਹਨਾਂ ਨੇ ਵੀ ਘੋੜਿਆਂ ਦੇ ਕਾਠੀਆਂ ਪਾ ਲਈਆਂ। ਮੇਰੇ ਪਿਤਾ ਨੇ ਆ ਕੇ ਸ਼ਾਮ ਸਿੰਘ ਨੂੰ ਦੱਸਿਆ ਕਿ ਬਾਬਾ ਜੀ ਜਥੇਦਾਰ ਸੁੱਖਾ ਸਿੰਘ ਘੇਰੇ ਚ ਖੜ ਗਿਆ, ਉਹ ਕਹਿੰਦਾ ਮੈਂ ਲੜਨਾ, ਮੈਂ ਪਿੱਛੇ ਨਹੀਂ ਮੁੜਨਾ। ਤੇ ਅਬਦਾਲੀ ਦੀ ਫੌਜ ਉਧਰ ਨੂੰ ਲੜਨ ਲਈ ਆ ਗਈ ਹੈ। ਬਾਬੇ ਸ਼ਾਮ ਸਿੰਘ ਨਾਰਲੀ ਵਾਲੇ ਨੇ ਸਿੰਘਾਂ ਦੀ ਫੌਜ ਘੋੜਿਆਂ ਦੇ ਚੜਾ ਕੇ ਪਿੱਛੇ ਮਦਦ ਲਈ ਭੇਜ ਦਿੱਤੀ।
ਬੰਦੂਕ ਤੇ ਤਲਵਾਰ ਚਲਾਈ।
ਜਿਹੜੀਆਂ ਬੰਦੂਕਾਂ ਡੇਰੇ ਵਿੱਚ ਸਨ, ਤੀਰ ਕਮਾਨ ਸਨ, ਉਹ ਵੀ ਲੈ ਕੇ ਸਿੰਘ ਉੱਥੇ ਪਹੁੰਚ ਗਏ। ਤੀਰਾਂ ਗੋਲੀਆਂ ਦਾ ਮੀਂਹ ਵੈਰੀ ਤੇ ਵਰਾਣ ਲੱਗੇ।
ਆਵਤ ਗਿਲਜੈ ਦਈ ਹਟਾਈ।
ਗਿਲਜਿਆਂ ਦੀ ਫੌਜ ਜਿਹੜੀ ਬਹੁਤ ਪਠਾਣਾ ਦੀ ਚੜੀ ਆ ਰਹੀ ਸੀ, ਸ਼ਾਮ ਸਿੰਘ ਦੇ ਦਲ ਨੇ ਪਿੱਛੇ ਮੋੜ ਦਿੱਤੀ।
ਖਰਕਲ ਲੜੇ ਨਾ ਆਏ ਚੱਲ।
ਕਹਿੰਦੇ ਦੂਰ ਖੜ ਕੇ ਗੋਲੀਆਂ ਵਰਾਂਦੇ ਰਹੇ, ਪਠਾਣ ਸਿੰਘਾਂ ਤੋਂ ਡਰਦੇ, ਨੇੜੇ ਨਹੀਂ ਆਉਂਦੇ।
ਚੂਕ ਗਏ ਸਿੰਘਨ ਯਾ ਤੇ ਗੱਲ।
ਕਹਿੰਦੇ ਸਿੰਘ ਉੱਥੇ ਖੜੇ ਰਹਿ ਗਏ, ਉਹ ਪਰਾਂ ਖੜੇ, ਲੜਾਈ ਗੋਲੀ ਚੱਲਦੀ ਰਹੀ।
ਦੋਹਰਾ ਇੱਕ ਦੋਸਤੋ ਜੀਓ ਮੁੜ ਤਿੰਨ ਮਗਰੋਂ ਆਇਓ ਚੋਣ।
ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਇੱਥੇ ਸਿੰਘ ਥੋੜੀ ਗੱਲ ਦੀ ਭੁੱਲ ਕਰ ਗਏ, ਚੁੱਕ ਕਰ ਗਏ। ਪਹਿਲਾਂ ਦੁਸ਼ਮਣ ਦੀ ਫੌਜ ਤਾਂ ਜਿਹੜੀ ਸੀ ਉਹ ਮਾਰ ਦਿੱਤੀ ਸੀ, ਜੇ ਚਾਹੁੰਦੇ ਸੁੱਖਾ ਸਿੰਘ ਹੋਰੀ ਤਾਂ ਦੌੜ ਕੇ ਪਿੱਛੇ ਆ ਸਕਦੇ ਸਨ, ਬਚਾ ਕਰ ਸਕਦੇ ਸਨ, ਆਪਣੀਆਂ ਜਾਨਾਂ ਬਚਾ ਸਕਦੇ ਸਨ। ਪਰ ਸੁੱਖਾ ਸਿੰਘ ਤਾਂ ਉਸ ਵੇਲੇ ਇਹ ਹੀ ਮੰਡ ਬੈਠਾ ਸੀ ਵੀ ਆਪਾਂ ਸ਼ਹੀਦ ਹੀ ਹੋਣਾ, ਪਿੱਛੇ ਮੁੜਨਾ ਹੀ ਨਹੀਂ। ਉਸ ਕਰਕੇ ਸਿੰਘ ਅੜ ਗਏ ਤੇ ਇੱਕ ਦਸਤਾ ਦਾ ਦੁਸ਼ਮਣ ਦਾ ਗੋਲੀਆਂ ਨਾਲ ਤੀਰਾਂ ਨਾਲ ਹੀ ਸਿੰਘਾਂ ਨੇ ਪਾਰ ਬੁਲਾਇਆ। ਪਿੱਛੋਂ ਚੌਗਣੀ ਫੌਜ ਅਬਦਾਲੀ ਦੀ ਹੋਰ ਆ ਗਈ।
ਐਸ ਪੈਸੋ ਸਿੰਘ ਤੈ ਜਿਵ ਆਟੇ ਮੈਂ ਲੂਣ।
ਸਿੰਘ ਏਦਾਂ ਘਿਰ ਗਏ ਜਿਵੇਂ ਆਟੇ ਚ ਲੂਣ ਹੁੰਦਾ ਥੋੜਾ ਜਿਹਾ। ਹਾਂਜੀ।
ਸੁੱਖਾ ਸਿੰਘ ਦਿਲ ਮਿਮਾਈ ਜੈ ਹੋਵੇ ਅਹਿਮਦ ਸ਼ਾਹ।
ਸੁੱਖਾ ਸਿੰਘ ਦੇ ਦਿਲ ਚ ਆਈ ਕਿ ਅੱਜ ਜੇ ਕਿਤੇ ਅਹਿਮਦ ਸ਼ਾਹ ਅਬਦਾਲੀ ਮੈਨੂੰ ਟੱਕਰ ਜਾਵੇ ਤੇ ਮੈਂ ਉਹਦਾ ਵੀ ਕੀਰਤਨ ਸੋਹਲਾ ਪੜ ਦਿਆਂ।
ਜਿਸੋ ਹੱਥ ਮੈਂ ਜਾ ਕਰੋ ਜੇ ਕੋ ਦੈ ਬਤਾਏ।
ਅਬਦਾਲੀ ਦੀ ਫੌਜ ਦੇ ਵਿੱਚ ਘੋੜਾ ਲੈ ਕੇ ਨਾ ਸੁੱਖਾ ਸਿੰਘ ਲੋਹੇ ਨਾਲ ਮੜਿਆ ਹੋਇਆ ਤੇ ਜਾ ਗੱਜਿਆ, ਅਕਾਲ ਅਕਾਲ ਦੇ ਜਕਾਰੇ ਕ ਜਾਂਦਾ ਤੇ ਉਹਨਾਂ ਦੇ ਸਿਪਾਹੀਆਂ ਨੂੰ ਪੁੱਛਦਾ ਤੁਹਾਡਾ ਬਾਦਸ਼ਾਹ ਕਿੱਥੇ ਹੈ? ਕਹਿੰਦਾ ਅਬਦਾਲੀ ਕਿੱਥੇ ਹੈ, ਕੱਢੋ ਨੂੰ ਬਾਹਰ ਮੇਰੇ ਸਾਹਮਣੇ ਲਿਆਓ। ਕਹਿੰਦਾ
ਚੌਪਈ ਸੁੱਖਾ ਸਿੰਘ ਕੱਚ ਆਗੇ ਗਏ।
ਕੱਲਾ ਹੀ ਸੁੱਖਾ ਸਿੰਘ ਦੁਸ਼ਮਣ ਦੀ ਫੌਜ ਦੇ ਵਿੱਚ ਜਾ ਵੜਿਆ।
ਪੁੱਛਤ ਸਾਏ ਕਿਨ ਨਾਹੇ ਬਤਿਓ।
ਉਹਨਾਂ ਪਠਾਣਾ ਨੂੰ ਪੁੱਛਦਾ ਅਬਦਾਲੀ ਕਿੱਥੇ ਹੈ, ਸ਼ਾਹ ਕਿੱਥੇ ਹੈ, ਤੁਹਾਡਾ ਬਾਦਸ਼ਾਹ ਕਿੱਥੇ ਹੈ? ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ ਕੀ ਬੋਲਦਾ ਇਹ, ਉਹਨਾਂ ਦੀ ਬੋਲੀ ਇਹਨੂੰ ਨਹੀਂ ਸਮਝ ਆਉਂਦੀ, ਇਹਦੀ ਬੋਲੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਗਿਰਜਿਆਂ ਨੂੰ। ਤੇ ਉਹਨਾਂ ਨੂੰ ਪੁੱਛਦਾ ਭਾਈ ਬੇਈਮਾਨੋ ਦੱਸੋ ਤੁਹਾਡਾ ਬਾਦਸ਼ਾਹ ਕਿੱਥੇ ਹੈ, ਜਰਾ ਮੇਰੇ ਨਾਲ ਕੱਢੋ ਉਹਨੂੰ ਸਾਹਮਣੇ ਮੇਰੇ। ਤੇ ਉਹਨਾਂ ਨੂੰ ਤਲਵਾਰਾਂ ਮਾਰਦਾ ਵਿੱਚੋਂ ਚੀਰਦਾ ਜਾਂਦਾ ਹੈ।
ਸਮਝੇ ਨਾ ਕੋ ਤਿਸ ਕੀ ਬਾਤ।
ਸੁੱਖਾ ਸਿੰਘ ਦੀ ਪੰਜਾਬੀ ਨੂੰ ਉਹ ਪਠਾਣ ਨਹੀਂ ਸਮਝਦੇ।
ਗਰਦ ਗੁਬਾਰ ਵੈਰ ਪਰ ਗਈ ਬਾਤ।
ਕਹਿੰਦੇ ਗਰਦ ਗੁਬਾਰ ਮੱਚ ਗਈ ਰਾਵੀ ਦੇ ਕਿਨਾਰੇ ਤੇ, ਤਲਵਾਰਾਂ ਢਾਲਾਂ ਖੜਕੀਆਂ, ਗੋਲੀਆਂ ਦੀ ਕਾੜ ਕਾੜ ਮਚੀ, ਤੀਰਾਂ ਦੀ ਛਾੜ ਛਾੜ ਮਚੀ, ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ ਤੇ ਉਹ ਗਰਦ ਗੁਬਾਰ ਮੱਚ ਗਿਆ।
ਸਿੰਘ ਕੀ ਕੱਛ ਉਹ ਲੱਗੀ ਨਾ ਘਾਤ।
ਸੁੱਖਾ ਸਿੰਘ ਲੱਭਦਾ ਫਿਰਿਆ ਅਬਦਾਲੀ ਨੂੰ, ਦੁਸ਼ਮਣ ਦੇ ਦਲ ਦੇ ਵਿੱਚ ਵੜਿਆ ਹੋਇਆ। ਕਿੰਨਾ ਹੌਸਲਾ ਹੋਏਗਾ ਉਸ ਬੰਦੇ ਦਾ, ਸਾਧ ਸਿੰਘ ਜੀ ਲੱਖਾਂ ਵੈਰੀ ਹੋਵੇ ਤੇ ਉਹਨਾਂ ਦੇ ਵਿੱਚ ਜਾ ਕੇ ਉਹਨੂੰ ਲਲਕਾਰਨਾ, ਉਹਦੇ ਬਾਦਸ਼ਾਹ ਨੂੰ ਪੁੱਛਣਾ ਵੀ ਕਿੱਥੇ ਹੈ। ਤੇ ਬਾਬਾ ਸੁੱਖਾ ਸਿੰਘ ਜੀ ਗੱਜਦਾ ਫਿਰਦਾ ਘੋੜੇ ਦੇ ਚੜਿਆ ਹੋਇਆ
ਕਰੇ ਗਿਰਜਨ ਪਰ ਸਿੰਘ ਤੈ ਹਾਥ
ਤੇ ਅਬਦਾਲੀ ਤਾਂ ਨਾ ਲੱਭਿਆ ਉਹ ਤਾਂ ਕਿੱਥੇ ਲੱਭਣਾ ਸੀਗਾ ਬਾਦਸ਼ਾਹ ਅਕਸਰ ਪਿੱਛੇ ਹੀ ਹੁੰਦੇ ਆ ਗਿਰਜਿਆਂ ਨਾਲ ਉਹਦਾ ਭੇੜਾ ਮੱਚ ਗਿਆ ਤੇ ਫਿਰ ਕੱਲਾ ਸ਼ੇਰ ਦਸ਼ਮੇਸ਼ ਦਾ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀ ਪਾ ਗਿਆ
ਮਾਰ ਮੋ ਤੈ ਪਯੋ ਸ਼ਹੀਦ
ਬਾਬਾ ਸੁੱਖਾ ਸਿੰਘ ਜੀ ਰਾਵੀ ਦੇ ਕਿਨਾਰੇ ਸ਼ਾਹਦਰੇ ਦੇ ਕੋਲ ਲਾਹੌਰ ਦੇ ਵਿੱਚ ਅਬਦਾਲੀ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀ ਪਾ ਗਏ ਇਹ ਕਹਿ ਲਓ ਵੀ ਅਬਦਾਲੀ ਨੂੰ ਪਹਿਲੀ ਵਾਰ ਕਿਸੇ ਮਰਦ ਦਾ ਮੁਕਾਬਲਾ ਸਿੰਘਾਂ ਦੇ ਰੂਪ ਵਿੱਚ ਹੋਇਆ ਤੇ ਉਹ ਬਾਬਾ ਸੁੱਖਾ ਸਿੰਘ ਜੀ ਦਾ ਸੀ ਹਾਂਜੀ
ਕਰੀ ਦੇਰੀ ਉਨ ਹਰਸੋ ਜੀਦ
ਔਰ ਸਾਧ ਸੰਗਤ ਜੀ ਸੁੱਖਾ ਸਿੰਘ ਨੇ ਸੱਚਖੰਡ ਵਿੱਚ ਵਾਸਾ ਪਾਇਆ ਕਿਉਂਕਿ ਇਹੋ ਜਿਹੇ ਸੂਰਮੇ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਦਰਵਾਜ਼ੇ ਆਪੇ ਹੀ ਸੱਚਖੰਡ ਦੇ ਖੁੱਲੇ ਹੁੰਦੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਸਿੱਧੇ ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਹਨ
ਦੋਹਰਾ ਸੁੱਖਾ ਸਿੰਘ ਉਹਾਂ ਮੋਇਓ ਫੌਜ ਸੋ ਮੁੜ ਸੋ ਤਰਫ ਲਾਹੌਰ
ਸੁੱਖਾ ਸਿੰਘ ਉੱਥੇ ਸ਼ਹੀਦ ਹੋ ਗਿਆ ਹੋਰ ਵੀ ਕੁਝ ਸਿੰਘ ਸ਼ਹੀਦ ਹੋਏ ਬਾਕੀ ਸਿੰਘਾਂ ਦੀ ਫੌਜ ਮੁੜ ਕੇ ਲਾਹੌਰ ਆ ਗਈ
ਅੱਗੇ ਸ਼ਲਕ ਲਾਹੌਰੀਆਂ ਦਈ ਸਿੰਘਨ ਪਰ ਜੋਰ
ਉੱਥੇ ਜਦੋਂ ਸਿੰਘ ਵਾਪਸ ਲਾਹੌਰ ਆਏ ਨਾ ਤੇ ਲਾਹੌਰੀਆਂ ਨੇ ਸਿੰਘਾਂ ਦੇ ਗੋਲੀ ਚਲਾ ਤੀ ਉਹ ਜਿਹੜੇ ਲਾਹੌਰੀਏ ਜਿਨ੍ਹਾਂ ਦੀ ਮਦਦ ਲਈ ਸਿੱਖ ਉਤਰੇ ਸਨ ਮੀਰ ਮੰਨੂ ਦੀ ਫੌਜ ਦੀ ਮਦਦ ਲਈ ਉਹ ਮੀਰ ਮੰਨੂ ਦੇ ਸ਼ਹਿਰ ਵਾਲਿਆਂ ਨੇ ਜਾਂ ਫੌਜੀਆਂ ਨੇ ਜਿਹੜੇ ਮੀਰ ਮੰਨੂ ਦੀ ਫੌਜ ਸੀ ਉਹਨਾਂ ਨੇ ਸਿੱਖਾਂ ਤੇ ਗੋਲੀ ਚਲਾ ਦਿੱਤੀ
ਚੌਪਈ ਜਬ ਦਵਲ ਸਿੰਘਨ ਪਈ ਮਾਰੀ
ਦੋਵਾਂ ਪਾਸਿਆਂ ਨੂੰ ਸਿੰਘਾਂ ਨਾਲ ਖੁਆਰੀ ਹੋਈ ਪਰੇਸ਼ਾਨੀ ਹੋਈ ਮਾੜੀ ਹੋਈ ਅਬਦਾਲੀ ਨਾਲ ਤਾਂ ਉਹ ਲੜਨ ਆਏ ਸਨ ਮੀਰ ਮੰਨੂ ਵੱਲੋਂ ਪਰ ਮੀਰ ਮੰਨੂ ਦੀ ਫੌਜ ਸਿੱਖਾਂ ਨੂੰ ਮਾਰਨ ਲੱਗ ਪਈ ਸਿੱਖ ਸੋਚਾਂ ਚ ਪੈ ਗਏ ਵੀ ਕੀ ਕਰੀਏ
ਸਭ ਖਾਲਸੇ ਕੋ ਪਈ ਖੁਆਰੀ
ਨੂੰ ਬੜੀ ਖੁਆਰੀ ਹੋਈ ਦੋਵਾਂ ਪਾਸਿਆਂ ਤੋਂ
ਸਭ ਖਾਲਸੋ ਆਏ ਡੇਰੇ ਅੜਾ
ਬਾਬਾ ਸ਼ਾਮ ਸਿੰਘ ਜੀ ਦੇ ਕੋਲ ਆ ਗਏ ਸਾਰੇ ਸਿੰਘ
ਰਾਤ ਪਵਾਈ ਹੋ ਕੇ ਖੜਾ
ਰਾਤ ਨੂੰ ਸਿੰਘਾਂ ਨੇ ਵਿਚਾਰਾਂ ਕੀਤੀਆਂ
ਦੋਹਰਾ ਰਾਤ ਪੜੀ ਸਿੰਘ ਸਭਨ ਗਨ ਕੀਓ ਡੇਰੋ ਮਾਜੇ ਵੱਲ
ਸਿੰਘਾਂ ਨੇ ਆਖਿਆ ਆਪਾਂ ਕੀ ਲੈਣਾ ਇਹਨਾਂ ਮੀਰ ਮੰਨੂ ਤੋਂ ਆਪਾਂ ਇਹ ਵੀ ਮਾਰਦੇ ਆ ਗੋਲੀਆਂ ਉਧਰੋਂ ਦੁਸ਼ਮਣ ਮਾਰਦਾ ਹੈ ਸਾਡਾ ਮਿੱਤਰ ਤੇ ਨਾ ਮੀਰ ਮੰਨੂ ਹੈ ਤੇ ਨਾ ਅਬਦਾਲੀ ਹੈ ਇਹਨਾਂ ਨੂੰ ਲੜਨ ਮਰਨ ਦਈਏ ਆਪਸ ਵਿੱਚ ਆਪਾਂ ਇੱਥੋਂ ਚੱਲੀਏ ਸਿੰਘਾਂ ਨੇ ਰਾਤ ਨੂੰ ਬਾਬਾ ਸ਼ਾਮ ਸਿੰਘ ਜੀ ਜਥੇਦਾਰ ਨਾਰਲੇ ਵਾਲੇ ਦੀ ਜਥੇਦਾਰੀ ਵਿੱਚ ਲਾਹੌਰ ਤੋਂ ਮਾਝੇ ਦੇਸ਼ ਨੂੰ ਚਾਲੇ ਪਾ ਦਿੱਤੇ
ਤੁਰਕ ਦੋ ਬੇਈਮਾਨ ਹੈ ਲੁੱਟ ਖਾਓ ਦੋਨ ਰਲ
ਅਬਦਾਲੀ ਵੀ ਦੁਸ਼ਮਣ ਸਾਡਾ ਮੀਰ ਮੰਨੂ ਵੀ ਸਾਡਾ ਦੁਸ਼ਮਣ ਦੋਵੇਂ ਬੇਈਮਾਨ ਨੇ ਆਪਾਂ ਦੋਵਾਂ ਨੂੰ ਲੁੱਟ ਕੇ ਖਾਈਏ ਆਪਾਂ ਇਹਨਾਂ ਤੋਂ ਕੀ ਲੈਣਾ ਹੈ ਕਿਸੇ ਦੀ ਮਦਦ ਨਹੀਂ ਕਰਨੀ ਆਪਾਂ ਇਹ ਸਿੰਘਾਂ ਨੇ ਫਿਰ ਫੈਸਲਾ ਕੀਤਾ
ਵਿਕਰਮ 1800 ਸੈਂ ਬੀਤੇ ਉੱਪਰ ਦਸਵੇਂ ਸਾਲ
1810 ਵਿਕਰਮੀ 1753 ਈਸਵੀ ਦੀ ਇਹ ਘਟਨਾ ਹੈ
ਪਯੋ ਸ਼ੀ ਸੋ ਸੁੱਖਾ ਸਿੰਘ ਸ਼ਾਇ ਕਾਬਲੀ ਨਾਲ
ਅਹਿਮਦ ਸ਼ਾਹ ਅਬਦਾਲੀ ਕਾਬਲੀ ਬਾਦਸ਼ਾਹ ਨਾਲ ਲੜਦਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਪੰਥ ਦਾ ਮਹਾਨ ਸੂਰਬੀਰ ਯੋਧਾ ਸ਼ਹੀਦੀ ਪਾ ਗਿਆ
ਸਿੰਘਨ ਕੋ ਔਰ ਤੁਰਕਣ ਕੋ ਕਰਨੋ ਭਲੋ ਨਾ ਜੋੜ
ਭਾਈ ਸਾਹਿਬ ਜੀ ਕਹਿੰਦੇ ਤੁਰਕਾਂ ਦਾ ਤੇ ਸਿੰਘਾਂ ਦਾ ਜੋੜ ਭਲਾ ਹੋ ਹੀ ਨਹੀਂ ਸਕਦਾ ਸੀ
ਤਬ ਹੀ ਬਿਦ ਖੋਟੀ ਪਵੈ ਦੇਵੇ ਚੰਡੀ ਤੋ
ਕਹਿੰਦੇ ਜੇ ਜੁੜਨ ਲੱਗਦੇ ਸੀ ਤੇ ਚੰਡੀ ਤੋੜ ਦਿੰਦੀ ਸੀਗੀ ਕੁਦਰਤ ਵੱਲੋਂ ਚੰਡੀ ਭਾਵ ਜੰਗ ਦੀ ਸ਼ਕਤੀ ਜਿਹੜੀ ਖਾਲਸੇ ਦੇ ਗਾਤਰੇ ਪਾਈ ਹੈ ਸ੍ਰੀ ਸਾਹਿਬ ਇਹ ਕਿੱਥੇ ਰਹਿਣ ਦਿੰਦੀ ਹੈ ਸ਼ੇਰਾਂ ਨੂੰ ਕਦੀ ਭੇਡਾਂ ਦੇ ਵਾੜੇ ਚ ਰਹਿਣਾ ਬੜਾ ਮੁਸ਼ਕਲ ਹੈ ਉਹ ਵੱਖਰੇ ਉਹ ਤੁਰਕਾਂ ਦੀ ਕੂਟਨੀਤੀ ਇਧਰ ਖਾਲਸੇ ਦਾ ਸੱਚ ਦਾ ਪਹਿਰਾ ਲੜਾਈ ਆਪਸ ਵਿੱਚ ਹੁੰਦੀ ਰਹੀ ਕਿਸ ਤਰ੍ਹਾਂ ਖਾਲਸਾ ਲਾਹੌਰ ਤੇ ਕਾਮਯਾਬ ਹੋਇਆ ਕਿੱਦਾਂ ਕਿੱਦਾਂ ਦੇ ਸਮੇਂ ਆਏ ਮੀਰ ਮੰਨੂ ਨੇ ਕਿਹੜੇ ਕਿਹੜੇ ਜ਼ੁਲਮ ਕੀਤੇ ਫਿਰ ਉਹ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ
ਲਾਲ
ਪ੍ਰਾਣਨਾਥ ਨਾ ਸਖੇ ਦੀਨ
ਦਵਾਰ
ਸਮਰਾਥਿ ਅਗੰਮ ਪੂਰਨ
ਮੋਹਿ ਮਾਇਆ ਤਾਰ
ਆਨੰਦ ਤੂਬ ਮਹਾ ਭਿਆਨ ਨਾਨਕ
ਪਾਰਿ ਉਤਾਰ
ਸਰਨਾਗਤੀ
ਕਿਰਪਾ ਨਿਧ ਦਇਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਰ
ਚੜੇ ਸੋ ਤਰੇ ਪਾਰ
ਕਰਦਾ ਕਰ ਸੇਵ ਦੇ ਗੁਰੂ
ਪਾਰਿ ਉਤਾਰਨ ਹਾਰ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸਨ ਗੁਰਮੁਖ ਪਿਆਰੇ
ਗਿਆਨੀ ਸ਼ੇਰ ਸਿੰਘ ਜੀ, ਹੜ ਗ੍ਰੰਥੀ ਮੰਜੀ ਸਾਹਿਬ ਅੰਬਾਲੇ ਵਾਲੇ, ਜਿਨ੍ਹਾਂ ਪਾਸ